ਜੁੱਟੇ ਹੋਏ ਇੰਦਰੀ ਦੋਹੇ ਦੇ ਟੋਪ ਟੁੱਟੇ ਪਏ ਹਨ।
ਜਹਾਂ ਜੋਧ ਜੁਟੈ ਤਹਾਂ ਅਸਤਰ ਛੁੱਟੈ, ਜੇ ਭੈ ਸਤਰ ਕੱਟੈ ਕਹੂੰ ਵੀਰ ਲੁੱਟੈ।
ਜਿੱਥੇ ਜੋਧੇ ਯੁੱਧ ਵਿੱਚ ਜੁਟੇ ਹੋਏ ਨੇ ਉੱਥੇ ਤੀਰ ਛੁੱਟ ਰਹੇ ਹਨ, ਤੇ ਇਉਂ ਨਿਡਰ ਹੋ ਕਰਕੇ ਬੈਰ ਨੂੰ ਸ਼ਸਤਰਾਂ ਦੇ ਨਾਲ ਕੱਟ ਰਹੇ ਹਨ। ਕਿਧਰੇ ਸੂਰ ਮੇਂ ਲਟਕ ਰਹੇ ਹਨ,
ਕਹੂੰ ਮਾਰ ਪੱਟੈ ਕਿਤੇ ਬਾਜ ਪੱਟੈ, ਕਿਤੇ ਸੈਣ ਹੱਟੈ ਕਿਤੇ ਗਾਵ ਕੱਟੈ।
ਮਾਰੋ ਮਾਰ ਦੇ ਬੋਲ ਕਿਤੇ ਘੋੜਿਆਂ ਤੇ ਉਲਟ ਕੇ ਡਿੱਗ ਰਹੇ ਹਨ, ਕਿਤੇ ਫੌਜਾਂ ਨੂੰ ਅੱਗੇ ਚਲਾ ਰਹੇ ਹਨ, ਕਿਤੇ ਸੂਰਮੇ ਵੈਰੀਆਂ ਨੂੰ ਮਾਰਨ ਦੀ ਲਈ ਦੌੜ ਤੱਕ ਰਹੇ ਹਨ।
ਕਿਤੇ ਘਾਇ ਮੇਲਾ ਕਿਤੇ ਸਣ ਪੇਲਾ, ਕਿਤੇ ਘੁੰਮ ਡਿੱਗੇ ਤੈਨੂੰ ਸੁਣ ਤੱਕੇ।
ਸ਼ਸਤਰ ਨਾਲ ਗੱਠ ਬੁਲਾ ਰਹੇ ਹਨ, ਕਿਧਰੇ ਫੌਜ ਨੂੰ ਅੱਗੇ ਤੱਕ ਰਹੇ ਹਨ, ਕਿਤੇ ਧਰਤੀ ਉੱਤੇ ਡਿੱਗ ਰਹੇ ਹਨ। ਤੇ ਜਿਹਨਾਂ ਦੇ ਸਰੀਰ ਦੇ ਵਿੱਚੋਂ ਲਹੂ ਨਿਕਲ ਕੇ ਸਰੀਰ ਉਸ ਰੌਣਕ ਦੇ ਨਾਲ ਲਹੂ ਦੇ ਨਾਲ ਬੜਾ ਭਾਰੀ ਪ੍ਰਚੰਡ ਯੁੱਧ ਦਾ ਵਿਜਿਆ ਹੈ, ਤੇ ਜਿਹਦੇ ਵਿੱਚ ਹੁਣ ਦੱਸ ਰਹੇ ਕਿੰਨੇ ਕੁ ਯੋਧੇ ਬਣ ਗਏ। ਇਤਨੇ ਸਮੇਂ ਦੇ ਅੰਦਰ ਮਿਰਤੂਆਂ ਦੀ ਗਿਣਤੀ ਕਿਤਨੀ ਕੁ ਹੈ ਉਹਦਾ ਅੰਦਾਜ਼ਾ ਦੇ ਰਹੇ ਹਨ। ਉਹਦੇ ਵਿੱਚ ਪਹਿਲੀ ਹੀ ਯੁੱਧ ਦੀ ਝੱਟ ਜਿਹੜੀ ਹੈ ਝਵਟ ਦੇ ਵਿੱਚ ਕੀ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਿਖਦੇ ਹੈ ਕਿ 20 ਆਯੁਧ 10 ਸਤ ਯੁੱਧ ਕਹੇ, ਜਿਹਦੇ ਚ 20 ਲੱਖ 1000 ਬਹਾਦਰ ਯੋਧੇ ਮਾਰੇ ਗਏ। ਪਹਿਲੀ ਝੱਟ ਦੇ ਵਿੱਚ ਇਤਨਾ ਜਾਨੀ ਨੁਕਸਾਨ ਹੋਇਆ ਤੇ 20 ਲੱਖ ਯੋਧਿਆਂ ਦਾ ਮਰਨਾ, ਤੇ ਉਹ 20 ਲੱਖ ਤੋਂ ਵੀ 1000 ਉੱਤੇ ਬਹਾਦਰ ਮਰ ਗਏ। ਇਸ ਮਹਾਨ ਜੰਗ ਦੇ ਵਿੱਚ
ਸੰਭਰੇਸ਼
ਨੇ ਜਦੋਂ ਇਹ ਸੁਣਿਆ ਸੂਰਮਿਆਂ ਦਾ ਮਰਨਾ ਇਤਨੀ ਗਿਣਤੀ, ਤਾਂ ਫਿਰ ਗੁੱਸੇ ਦੇ ਨਾਲ ਆਪ ਯੁੱਧ ਕਰਨ ਲਈ ਆਇਆ। ਹਾਲਾਂਕਿ ਆਪ ਨਹੀਂ ਸੀ ਆਇਆ, ਫੌਜਾਂ ਭੇਜਦਾ ਸੀ, ਤੇ ਉਸ ਵੇਲੇ ਬੰਗ ਧੌਸਾ ਜਾ ਕੇ ਤਰਿਆ ਤੇ ਫੌਜਾਂ ਦੇ ਪੈਰਾਂ ਦੇ ਨਾਲ ਜੋ ਰੈਣ ਰੇਟ ਗਰਦ ਉੱਡੀ ਹੈ ਉਹਨੇ ਜਾ ਕੇ ਆਕਾਸ਼ ਦੇ ਸਿਰ ਨੂੰ ਛੋਹ ਲਿਆ। ਮਾਨੋ ਇਤਨੀ ਆਕਾਸ਼ ਦੇ ਜਿਵੇਂ ਬਦਲ ਛਾ ਜਾਂਦੇ ਨੇ, ਧੁੰਦ ਆ ਜਾਂਦੀ ਹੈ, ਇਸ ਪ੍ਰਕਾਰ ਸੂਰਮਿਆਂ ਦੇ ਪੈਰਾਂ ਨਾਲ ਧੁੰਦ ਉੱਡੀ ਹੈ। ਬਹੁਤੇ ਸੂਰਮਿਆਂ ਵਾਂਗੂ ਦਿਸਦੇ ਨੇ, ਚੰਦਰਮਾ ਸਮਾਨ ਰਾਜੇ ਦੀ ਦੇਹੀ ਹੈ, ਹੋਰ ਕਿਹੜੀ ਗਰੀਬ ਨਾਲ ਕਤਲ ਕਰਾਂ। ਸਤਿਗੁਰੂ ਮਹਾਰਾਜ ਤੋਂ ਇਹ ਉਪਮਾ ਦਿੱਤੀ ਹੈ। ਮਨੋ ਨਰੋਲ ਹੀ ਸੁਖੀ ਹੈ, ਇਹ ਮਨੋ ਅੱਗ ਦੀ ਉੱਚੀ ਲਾੜ ਸੁਭਾ ਪਾ ਰਹੀ ਹੈ। ਪ੍ਰੋਣੋ ਉਸਨੇ ਇਸ ਤਰ੍ਹਾਂ ਸ਼ਸਤਰ ਕਸੇ ਹੋਏ ਨੇ ਜੋ ਗੁਰੂ ਦ੍ਰੋਣਾਚਾਰੀ ਮਲੂਮ ਹੁੰਦਾ, ਜਿਵੇਂ ਦੁਆਪਰ ਦੇ ਦ੍ਰੋਣਾਚਾਰੀਆ ਸੀ।
ਤਲਵਾਰ
ਨਾਲ ਤਲਵਾਰ ਬਦਲੀ ਜਾਂ ਖਾਲਸਾ ਜੀ, ਜਿਨ੍ਹਾਂ ਦੀ ਚੰਚਲਤਾਈ ਵੇਖ ਕਰਕੇ, ਤੇ ਇਸ ਪ੍ਰਕਾਰ ਨਦੀ ਦੇ ਵਿਚਲਾ ਜਿਹੜਾ ਮੱਛ ਹੈ ਉਹ ਵੀ ਸ਼ਰਮਿੰਦਾ ਹੋ ਰਿਹਾ ਹੈ। ਲਹੂ ਦੀਆਂ ਸਿੱਟਾਂ ਜਖਮਾਂ ਵਿੱਚ ਉੱਠ ਕੇ ਇੱਧਰ ਉੱਧਰ ਉੱਡਦੀਆਂ ਹਨ। ਮਾਨੋ ਸਿੱਖੇ ਤੀਰ ਜਿਹੜੇ ਉਹ ਚੱਲ ਰਹੇ ਹਨ। ਜਿਹੜੇ ਯੋਧੇ ਡਿੱਗੇ ਸੂਰਮਿਆਂ ਵਾਲੇ ਸ਼ਸਤਰ ਢਹੇ ਹੋਏ ਨੇ, ਇਹ ਮੁੱਖ ਉੱਤੇ ਟੇਢੀਆਂ ਮੁੱਛਾਂ ਸੂਰਮੇ ਹੰਕਾਰ ਦੇ ਚਮਤੇ ਹੋਏ ਹਨ। ਇੱਕੀ ਧਾਰ ਵਾਲੇ ਤੀਰ ਟੁੱਟ ਗਏ, ਚੰਗੇ ਲੋਹੇ ਦੇ ਖੰਡੇ ਧਾਰੇ ਹੋਏ ਨੇ, ਤੇ ਅੰਗ ਸਾਸ ਵਿੱਚ ਟੁੱਟ ਕੇ ਡਿੱਗ ਰਹੇ ਨੇ, ਲੜਾਈਆਂ ਦੇ ਵਿੱਚ ਜਾ ਰਹੇ ਹਨ। ਮਾਸਾਹਾਰੀ ਖੁਸ਼ ਹੋ ਕੇ ਨੱਚ ਰਹੇ, ਆਕਾਸ਼ ਵਿੱਚ ਫਿਰਨ ਵਾਲੇ ਆਕਾਸ਼ਕਾਰੀ ਭੂਤ ਪ੍ਰੇਤ ਆਦਿ ਖੁਸ਼ੀਆਂ ਦੇ ਨਾਲ ਹੱਸਦੇ ਨੇ। ਸ਼ਿਵ ਜੀ ਰੋਣ ਵਾਲਾ ਯੋਧਿਆਂ ਦੇ ਸਿਰਾਂ ਨੂੰ ਰੋ ਰਿਹਾ, ਤੇ ਪਹਿਨਣ ਵਾਲੇ ਵਾਣੀ ਸਿੰਘ ਹਾਥੀ ਦੀ ਤੇ ਸ਼ਲੀ ਤੇ ਇਸ ਪ੍ਰਕਾਰ ਖਰੜੀ ਉਤਾਰ ਰਹੇ ਹਨ।
ਧਾਰਨ ਕੱਟੇ ਅਸਤਰ ਧਾਰਨ, ਚੇਤਨ
ਧਾਰੀਦਾਰ ਸ਼ਬਦ ਜਿਹੜੇ ਧਾਰਾ ਉਹਨਾਂ ਦੇ ਟੁੱਟ ਰਹੇ ਹਨ, ਅਸਲ ਤੀਰ ਫੁਲਾਂ ਦੀ ਝਾਲ ਨੂੰ ਕੱਟ ਸੁੱਟਦੇ ਹਨ, ਰਣ ਭੁੱਲ ਦੇ ਯੋਧਿਆਂ ਦਾ ਲਹੂ ਡੁੱਬ ਰਿਹਾ, ਵੇਖ ਅਲੀ ਵਿੱਚ ਸੂਰਮੇ ਕੱਟੇ ਜਾ ਰਹੇ ਹਨ।
ਜਗਤ ਧਾਰਨ ਅਤੇ ਸ਼ਸਤਰ ਧਾਰਨ ਖੈ ਸਤਮੂਨੀ ਚੜ੍ਹ ਚਤੂਨੀ
ਉਹ ਦੀ ਧਾਰ ਵਧੀ ਹੈ ਤੇ ਮਚੋ ਸੂਰਮੇ ਸ਼ਸਤਰ ਝਾੜ ਰਹੇ ਹਨ, ਲਹੂਆਂ ਦੀ ਤਲਵਾਰ ਸਾਤ ਦੀ ਧਾਰ ਜਿਹੜੀ ਹੈ ਤਲਵਾਰ ਦੀ ਖਹਿੰਦੀ ਟੂਣੀ ਚੌਕ ਖੜ ਜਾਂਦੀ ਹੈ।
ਟਿਪਮ ਸੋਣ ਦੇਵੀ ਹਸੰਸ ਭੇਵੀ ਅਕਾਟ ਸਾਧ ਆਸਨ ਸੋ ਜੋ ਤੁੰਤ ਕਾਸਨ
ਇਹ ਵੀ ਲਹੂ ਪੀਂਦੀ ਹੈ ਮਨ ਨੂੰ, ਕਿਉਂ ਭੇਵ ਦਾ ਅੰਸ਼ ਰੂਪ ਹੈ ਖਿੜ ਖੜਾ ਕੇ ਤੇ ਕਿਉਂ ਹੱਸ ਰਹੀ ਹੈ, ਉਹ ਜੋਤ ਵਾਂਗੂ ਪ੍ਰਕਾਸ਼ ਕਰ ਰਹੀ ਹੈ।
ਟੁਕੇ ਢੀਠ ਧਾਰਨ ਨੱਚੇ ਮੁੰਡ ਮਾਲਨ ਪ੍ਰਸਸਤ ਪਾਤਨ ਠੈਸਤ ਧਾਤਨ
ਤੀਰ ਜੋਧੇ ਕਿਉਂ ਧਾਲਾਂ ਲੈ ਕਰਕੇ ਨੇੜੇ ਦੂਰ ਹੋਏ ਨੇ, ਤੇ ਮੁੰਡਾ ਦੀ ਮਾਲਾ ਪਾਉਣ ਵਾਲਾ ਸ਼ਿਵਜੀ ਭਗਵਾਨ ਨੱਚ ਰਿਹਾ, ਸੂਰਮੇ ਸ਼ਸਤਰਾਂ ਦੀ ਮਾਰ ਕਰਦੇ ਹਨ, ਤੀਰਾਂ ਦੇ ਦੋ ਨਿਸ਼ਾਨ ਜਿਹੜੇ ਲੱਗਦੇ ਹਨ।
ਦ੍ਰੁਪਦੀ ਧੀਰੰ ਕਦੇ ਤਣ ਤੀਰੰ ਝਮਕ ਦੁਵੇਦੰ ਲਸੈ ਉਤੇਦੰ
ਤੀਰ ਧਾਰੀ ਧੀਰਜ ਧਾਰੀ ਸੂਰਮੇ ਲੜਾਈ ਵਿੱਚ ਪੈਰ ਜਮਾਏ ਖੜੇ, ਜੋਰ ਦੇ ਨਾਲ ਤੀਰਾਂ ਨੂੰ ਛੱਡਦੇ ਤੇ ਬਿਜਲੀ ਦੀ ਵੇਗ ਦੀ ਤਿਆਰੀ ਤਲਵਾਰਾਂ ਦੇ ਉੱਤੇ ਲਸਕਾਰੇ ਮਾਰਦੀਆਂ ਹਨ।
ਸਹੇ ਖਤਮੂਨੀ ਚੜੇ ਜਪ ਦੂਨੀ ਕਰੇ ਚਤਰੰ ਚਚਾਰੰ ਬਕੇ ਮਾਰ ਮਾਰ
ਤਲਵਾਰ ਲੰਗ ਨਾ ਸੋ ਰਹੀ, ਜਦ ਜਿਤਨੂੰ ਯੁੱਧ ਕਰਨ ਦੀ ਦੂਣੀ ਚੌਕ ਚੜਾ ਰਹੀ ਹੈ ਤੇ ਬੜੇ ਸੁੰਦਰ ਤਸਵੀਰ ਬਣੀ ਹੋਈ ਹੈ, ਮੂੰਹ ਤੋਂ ਮਾਰ ਲਓ ਮਾਰ ਲਓ ਇਹ ਸ਼ਬਦ ਹੋ ਰਹੇ ਹਨ।
ਕਪਵਾ ਕਪਵਾ ਪੈਰਣ ਵੀਰ ਪਾਪੈ ਕਣੂ ਭਾਏ ਪੇਲੇ
ਆਪਣੇ ਗੌ ਕਰਦੇ ਤੇ ਜਿਹੜੀ ਸੂਰਮੇ ਖਬਰਿਆਂ ਨੂੰ ਬਹੁਤਿਆਂ ਨੂੰ ਜਖਮ ਲਾਉਂਦੇ ਨੇ, ਬਹਾਦਰ ਯੋਧੇ ਉਹ ਸੱਟ ਨੂੰ ਸਹਾਰਦੇ ਹਨ।
ਮੁੰਡੇ ਵੀ ਸੁਦਮ ਕਰੇ ਨਾਲ ਜੁਦਮ ਆਪੋ ਆਪ ਬਾਹੇ ਉਪਰ ਜੀਤ ਜਾਣੇ
ਯੋਧੇ ਨੇ ਹੋਰ ਤੀਰ ਦਾ ਸੁੱਚ ਮੰਡੇ ਹੋਏ, ਜੋ ਮਰਦ ਚ ਕੁਸ਼ਤੀ ਕਰਦੇ ਹਨ ਆਪੋ ਆਪਣੇ ਗੌ ਚਲਾਉਂਦੇ, ਦੋਵੇਂ ਆਪਣੀ ਆਪਣੀ ਫਤਿਹ ਚਾਹ ਰਹੇ ਨੇ ਤੇ ਦੋਨੇ ਜਿੱਤ ਚਾਹ ਰਹੇ ਵੀ ਜਿੱਤ ਸਾਡੀ ਹੋਵੇ।
ਰਣਨ ਰੰਗ ਰਸਤੇ ਚੜੇ ਤੇ ਸੱਤੇ ਖੁੱਲੇ ਕਤਮੂਨੀ ਚੜੇ ਜੋ
ਮਾਨੋ ਆਕਾਸ਼ ਭਰਿਆ ਹੋਇਆ ਪਸ਼ਰਾਂ ਦੇ ਨਾਲ, ਜੋ ਉਹਦੇ ਯੁੱਧ ਵਿੱਚ ਜਿਹੜੇ ਚੂਰਨ ਪੁਰਜਾ ਪੁਰਜਾ ਕੱਟ ਰਹੇ ਉਹਨਾਂ ਨੂੰ ਵਰਦੀਆਂ ਤੇ ਇਹੋ ਸਾਸਰੀ ਤੁਰ ਕੇ ਤਾਲੀ ਵਜਾਉਂਦੀਆਂ। ਮੁੰਡਾ ਦੀ ਮਾਲਾ ਪਾਉਣ ਵਾਲਾ ਸ਼ਿਵਜੀ ਉਹ ਵੀ ਨੱਚ ਰਿਹਾ ਹੈ। ਬੜਾ ਰੌਲਾ ਪੈ ਰਿਹਾ, ਤੀਰਾਂ ਦੀ ਵਰਖਾ ਹੋ ਰਹੀ ਹੈ, ਗਾਦੀ ਯੋਧੇ ਜਿਹੜੇ ਗੱਜ ਰਹੇ ਨੇ ਘੋੜਿਆਂ ਤੇ, ਤੁਲਤ ਸਾਸ ਵੀ ਭੱਜ ਰਹੇ ਹਨ।
ਬੜਾ
ਭੈ ਦੇ ਇੱਕ ਮਹਾਨ ਯੁੱਧ ਹੁੰਦਾ ਹੈ ਜਿਹਦੇ ਭੂਤ ਪ੍ਰੇਤ ਬੇਤਾਲ ਨੱਚ ਰਹੇ ਨੇ, ਇਹ ਇਸ ਪ੍ਰਕਾਰ ਦੀ ਹਾਲਤ ਹੈ।
ਬੈਰਕ
ਵਰਸ਼ੀ ਤੀਰਾਂ ਨੂੰ ਆਕਾਸ਼ ਸਾਰੇ ਨੂੰ ਮਲੂਮ ਹੁੰਦਾ ਹੈ, ਮਾਨੋ ਦਿਲ ਤੋਂ ਰਾਤ ਹੋ ਰਹੀ ਹੈ।
ਰਣਭੂਮੀ
ਚ ਕਿਧਰੇ ਪਿਸਾਚ ਲੱਗ ਰਹੇ ਨੇ, ਕਿਧਰੇ ਯੋਧਿਆਂ ਦੇ ਝੁੰਡ ਲੜ ਰਹੇ ਨੇ ਤੇ ਕਿਉਂ ਸਾਸ ਜੀ ਡਿੱਗ ਰਹੇ ਹਨ।
ਭਜਨ ਕਰਤ ਤੁਮ ਪਵਕਾਰਾ ਉਤਕੁਟ ਕਾਤਮ ਤਜ ਕਰਾਰਾ
ਭਜਨ ਲੰਕਾਰ ਨੇ, ਕਿਧਰੇ ਡਰਾਉਣਾ ਸਾਸ ਜੀ ਉਹ ਗਿੱਧ ਆਜ ਉੱਡ ਰਹੇ ਹਨ।
ਵੱਜ ਢੋਲ ਮਦੰਗ ਨਗਾਰਾ ਤਾਲੂ ਪੰਗ ਬੇਟ ਪੰਕਾਰਾ
ਢੋਲ ਮਦੰਗ ਧੋਤੇ ਬਦਲੇ ਕੈਸੋ ਪੰਗ ਬੂਨਾ ਇਸ ਪ੍ਰਕਾਰ ਚ ਨਾਟ ਕਰ ਰਹੀਆਂ ਹਨ।
ਮੁਰਲੀ ਨਾਦਨ ਵੀਰੀ ਵਾਜੇ ਭੀਲ ਭਿਆਨਕ ਹੋਇਆ ਤਦ ਭਾਜੈ
ਮੁਰਲੀ ਸਖਤ ਸੁੱਤੀ ਵਾਜੇ ਵੱਜ ਰਹੇ, ਪਰ ਪੈਰ ਜਿਹੜੇ ਨੇ ਉਹ ਲੋਕ ਭੈ ਭੀਤ ਹੋ ਕਰਕੇ ਰਣ ਭੂਮੀ ਨੂੰ ਛੱਡ ਕੇ ਭੱਜੇ ਜਾ ਰਹੇ ਨੇ।
ਮਾਂ ਸੁੱਟ ਦੂਜੇ ਤੇ ਠਾਮਾ ਕਰ ਭਰ ਪਰੀ ਇੰਦਰ ਦੇ ਧਾਮਾ
ਉਹ ਤਾਂ ਬੜੇ ਭਾਰੇ ਸੂਰਮੇ ਸ਼ਹੀਦ ਹੋ ਰਹੇ ਨੇ, ਇੰਦਰ ਦੇ ਘਰ ਭਾਵ ਇੰਦਰਪੁਰੀ ਵਿੱਚ ਵੀ ਖਲਚਲੀ ਮਚ ਗਈ ਹੈ, ਇਹ ਹਾਲਤ ਹੋ ਗਏ।
ਬੈਰਕ ਬਾਣ ਕੇ ਗੰਗੇ ਉਚਾਈ ਉੱਠੇ ਘਟਾ ਸਾਵਣ ਗਣੇ ਆਈ
ਬੈਰਕ ਭਾਰਿਆ ਸਾਸ ਜੀ ਇਉਂ ਤੀਰਾਂ ਦੇ ਨਾਲ ਆਕਾਸ਼ ਸਾਰਾ ਭਰ ਰਿਹਾ ਤੇ ਇਉਂ ਤੀਰ ਉਤਾਹਾਂ ਨੂੰ ਉੱਠ ਰਹੇ, ਮਾਨੋ ਸਾਵਣ ਦੀਆਂ ਘਟਾਈ ਚੜ ਰਹੀ ਹੈ, ਇਹ ਹਾਲਤ ਹੋ ਰਹੀ ਹੈ।
ਕੋਮਲ ਛੰਦ ਦੋ ਭਾਂਤ ਕੋਪ ਸਬੀਰ ਧਨ ਤਾਨ ਪਿਆਰ ਤੀਰ
ਬਹਾਦਰ ਯੋਧੇ ਬਹੁਤ ਤਰ੍ਹਾਂ ਦੇ ਨਾਲ ਕ੍ਰੋਧਵਾਨ ਹੋਏ ਨੇ, ਜੋ ਧਨਕ ਨੂੰ ਖਿੱਚ ਕਰਕੇ ਤੀਰ ਛੱਡਦੇ ਹਨ।
ਸਰੰਗ ਜਾਸ ਲਗੰਤ ਭੱਟ ਸੁਰਗ ਬਾਸ ਕਰੰਤ
ਜਿਹਦੇ ਸਰੀਰ ਨੂੰ ਜਾ ਕੇ ਤੀਰ ਵੱਜਦਾ ਉਹ ਸੂਰਮਾ ਸਵਰਗ ਵਾਸੀ ਹੋ ਜਾਂਦਾ ਹੈ, ਭਾਵ ਕੀ ਹੈ ਵੀ ਮਰ ਜਾਂਦਾ ਵੱਜਦਾ ਨਹੀਂ।
ਗੁਰੂ ਅੰਗ ਭੰਗੋ ਤੰਗ ਕੰਉ ਤੀਰ ਤੇਗ ਸੁਰੰਗ
ਜਿਹਦੇ ਉੱਚੇ ਉੱਚੇ ਅੰਗ ਟੁੱਟ ਰਹੇ ਡਿੱਗ ਰਹੇ ਨੇ, ਜਿਹਦੇ ਤੀਰ ਤਲਵਾਰਾਂ ਦੇ ਸੁੰਦਰ ਰੰਗ ਦਿਸ ਰਹੇ ਨੇ।
ਗੁਰੂ ਚਾਰ ਤੀਰ ਸੁਭਾਵ ਕੰਉ ਸੁਧ ਸੇ ਸੁਨਾਮ
ਜਿਹਦੇ ਰਥਾਂ ਦੇ ਚਾਰ ਆਦਿ ਕਿਧਰੇ ਸਾਸ ਸੁਭਾ ਯੋਧਿਆਂ ਦੇ ਕੱਪੜੇ ਡਿੱਗੇ ਪਏ ਨੇ, ਕਿਹੜੇ ਚਮਤਕਾਰ ਛੇਲੇ ਬਰਛੇ ਆ ਕੇ ਤੇ ਸਲਾਹ ਸੰਜੋਆ ਪੁੱਟੀਆਂ ਪਈਆਂ। ਇਹ ਹਾਲਤ ਜਿਸ ਭੂਮੀ ਵਿਚ ਹੋ ਰਹੀ ਹੈ,
ਰਣ ਅੰਦਰੰਗ ਤੇ ਐਸੇ ਜਨ ਫੂਲ ਪਿੰਸ ਵਜੈਸ
ਭੂਮੀ ਵਿਚ ਯੋਧਿਆਂ ਦੇ ਸਰੀਰ ਇਸ ਤਰ੍ਹਾਂ ਮਲੂਮ ਹੁੰਦੇ ਕਿ ਮਾਨੋ ਕੇਸੂ ਦੇ ਫੁੱਲੇ ਡਿੱਗੇ ਹੋਏ। ਤੇ ਇਸ ਪ੍ਰਕਾਰ ਤੋਂ ਕੇਸੂ ਲਾਲ ਹੁੰਦਾ ਹੈ ਤੇ ਇਹ ਉਹ ਸਰੋਣਤ ਲਾਲ ਹੈ, ਖੂਨ ਦਾ ਰੰਗ ਹੈ।
ਇੱਕ ਐਸ ਦੂਜ ਮਰੰਤ ਜਨ ਦੇ ਖੇਲ ਪਰ ਬਸੰਤ,
ਇਸ ਤਰ੍ਹਾਂ ਯੁੱਧ ਹੋਏ ਯੁੱਧ ਕਰਦੇ ਹੋਏ ਮਰਦੇ ਨੇ। ਮਾਨੋ ਬਸੰਤ ਵਿਚ ਹੋਲੀ ਖੇਡਣ ਵਾਲੇ ਉਹ ਥੱਕ ਗਏ ਨੇ, ਹੋਲੀ ਖੇਡਦੇ ਹੋ ਕਿਤੇ ਸੌ ਗਏ ਜਾਣ, ਇਹ ਲੱਗਦਾ ਹੈ।
ਇੱਕ ਧਾਏ ਆਏ ਪਰੰਤ ਭਗਵਾਨ ਭਾਵ ਚਲੰਤ,
ਧਾਵਾ ਕਰਕੇ ਪੈ ਜਾਂਦੇ ਦੋ ਪੈਰਾਂ ਦੇ ਪਿੱਛੇ ਨਹੀਂ ਹਟਦੇ।
ਤਤਰਾਸ ਤਤ ਪ੍ਰਹਾਰ ਜਨ ਖੇਲ ਭਾਵ ਕੁਮਾਰ,
ਇਹ ਇਸ ਤਰ੍ਹਾਂ ਕਰਦੇ ਨੇ ਮਾਨੋ ਕਾਗ ਕਾਗ ਹੋਲੀ ਖੇਡ ਰਹੇ ਨੇ।
ਤਾਰਕ ਛੰਦ ਕਲਕੀ ਅਵਤਾਰ ਸਾਵੇਂਗੇ, ਪਟ ਉਗ ਪ੍ਰੋਗ ਗਰਾਵੇਂਗੇ, ਪਉ ਭਾਂਤਮ ਸੱਚ ਪ੍ਰਹਾਰੇਂਗੇ, ਅਰ ਉਗ ਪ੍ਰੋਗ ਸੰਘਾਰੇਂਗੇ।
ਇਹ ਕਲਕੀ ਅਵਤਾਰ ਜੀ ਤੋਰ ਪਾਨ ਹੋਣਗੇ। ਸਤਿਗੁਰੂ ਮਹਾਰਾਜ ਕਹਿੰਦੇ ਐਸਾ ਸਮਾਂ ਆਉਣਾ ਹੈ ਤੇ ਇਹ ਕਲਗੀ ਅਵਤਾਰ ਕ੍ਰੋਧਵਾਨ ਹੋ ਕਰਕੇ ਸੂਰਮਿਆਂ ਦੇ ਝੁੰਡਾਂ ਦੇ ਝੁੰਡਾਂ ਨੂੰ ਮਾਰ ਸੁੱਟਣਗੇ, ਬਹੁਤ ਤਰ੍ਹਾਂ ਦੇ ਸ਼ਸਤਰਾਂ ਨੂੰ ਮਾਰਨਗੇ, ਵੈਰੀਆਂ ਦੇ ਝੁੰਡਾਂ ਦੇ ਝੁੰਡਾਂ ਨੂੰ ਨਾਸ਼ ਕਰ ਦੇਣਗੇ ਜੀ।
ਸਰਸੇਲ ਸੁਨਾ ਹਰ ਛੂਟੇਂਗੇ, ਰਣਵੰਤ ਸੁਰਾ ਸਰ ਛੂਟੇਂਗੇ,
ਬਖਸ਼ੇ ਤੇ ਸਰਾਪ ਤਲਵਾਰਾਂ ਕੱਢਣਗੇ ਤੇ ਯੁੱਧ ਦੇ ਰੰਗ ਵਿੱਚ ਦੇਵਤਿਆਂ ਦੇ ਜੈਤ ਤੇ ਜੁੜ ਜਾਣਗੇ। ਭਾਵ ਕੀ ਆਪ ਕਰੋ ਨਿਰਫੌਜ ਲਾਓ, ਵੀਰਾਂ ਛੇਤੀ ਬੀਜ ਬੰਦ ਹੋ ਜਾਓ, ਇਹ ਹਾਲਤ ਹੋਣੀ ਹੈ। ਇਹ ਪੁੱਤਰ ਕਲਗੀ ਅਵਤਾਰ ਦੀ ਮਦਦ ਤੇ ਦੇਵਤਿਆਂ ਨੇ ਆ ਗਏ, ਦੇਵਤਿਆਂ ਨੇ ਸਰੀਰ ਧਾਰ ਕੇ ਉਹਨਾਂ ਨੇ ਜੁੜ ਜਾਣਾ ਤੇ ਉੱਧਰ ਦੈਤ ਨੇ ਜਿਹੜੇ ਉਹ ਸੰਤ ਨੇਸ਼ ਵੱਲ ਹੋ ਜਾਣੇ। ਇਹ ਯੁੱਧ ਸਾਧ ਸੰਗਤ ਜਿਵੇਂ ਛੋਟਿਆਂ ਦੇਸ਼ਾਂ ਦਾ ਯੁੱਧ ਲੱਗਿਆ ਤੇ ਉਹਨਾਂ ਦੇਸ਼ਾਂ ਦਾ ਨਾਲ ਇਹ ਪੂਰੀ ਵੰਡ ਵਾਰ ਹੀ ਹੁੰਦੀ, ਜਿਵੇਂ ਤੀਸਰੀ ਵੰਡ ਵਾਰ ਸੀ, ਬਹੁਤ ਸਾਰੇ ਲੋਕਾਂ ਨੂੰ ਸੰਸਾ ਇਸਤਰੀ ਹੁੰਦਾ ਹੈ। ਉੱਧਰ ਜਿਹੜੇ ਦੈਤ ਨੇ ਉਹ ਵੀ ਦਾਤੇ ਹੁੰਦੇ। ਜਦੋਂ ਭਗਵਾਨ ਕੋਈ ਅਵਤਾਰ ਧਾਰਨ ਕਰਕੇ ਆ ਕੇ ਉਹ ਭਲੇ ਵਾਸਤੇ ਧਰਮ ਨੂੰ ਪੈਦਾ ਕਰਦਾ ਹੈ, ਉਸ ਵਾਲੇ ਜਿਹੜੇ ਦੈਤ ਨੇ ਉਹ ਬਿਨਾਂ ਬਣਾਏ ਉਹ ਦੂਸਰਿਆਂ ਵੱਲ ਹੋ ਜਾਂਦੇ, ਜਿਹੜੇ ਦੇਵਤੇ ਨੇ ਉਹ ਬਿਨਾਂ ਬਣਾਏ ਭਗਵਾਨ ਵੱਲ ਹੋ ਜਾਂਦੇ। ਇਹ ਐਸਾ ਪਹਿਲਾਂ ਵੀ ਹੁੰਦਾ ਇਹ ਯੁੱਧ ਨੂੰ ਹੋਰ ਵੀ ਮਹਾਨ ਧਿਆਨ ਬਣ ਗਿਆ ਜਦੋਂ ਦੇਵਤੇ ਕਲਕੀ ਅਵਤਾਰ ਵੱਲ ਤੇ ਦੈਤ ਉਹ ਸਭ ਤੋਂ ਵਿਸ਼ ਵੱਲ, ਇਹ ਯੁੱਧ ਫਿਰ ਐਸਾ ਹੋ ਗਿਆ।
ਸਰਸੇਲ ਸੁਨਾ ਹਰ ਝਾਰੇ ਮੁਖ ਮਾਰ ਪਚਾਰ ਪਹਾਰੇਗੇ, ਸਰਸੇਲ ਸੁਨਾ ਹਰ ਝਾਰੇ ਮੁਖ ਮਾਰ ਪਚਾਰ ਪਹਾਰੇਗੇ,
ਬਖਸ਼ੇ ਤਲਵਾਰਾਂ ਚਲਾਉਣਗੇ, ਮੂੰਹ ਮਾਰ ਮਾਰ ਕਹਿੰਦੇ ਬਗਾਦਗੇ, ਸ਼ਸਤਰਾਂ ਦੀ ਮਾਰ ਕਰਨਗੇ ਜੀ।
ਜਮ ਘੱਟ ਕਿਰਪਾਨ ਨਿਕਾਲਣਗੇ, ਤਰ ਕੋਲ ਸੁਰਾ ਸੁਰ ਝਾਰਨਗੇ।
ਜਮ ਘੱਟ ਸਾਧ ਸੰਗਤ ਚਮਕਾਰ ਦਾ ਨਾਮ ਹੈ, ਇਹਨੂੰ ਜਮ ਦੀ ਬਾਹਰ ਕਿਹਾ ਤੇ ਉਸ ਤਰ੍ਹਾਂ ਦੇ ਸਾਧ ਸੰਗਤ ਜਿਵੇਂ ਜਾੜਾ ਤਿੱਖੀ ਉਤਰੇ ਆਦੇ ਜਾਂਚ ਹੁੰਦਾ ਹੈ। ਇਸ ਪ੍ਰਕਾਰ ਚਮਕਾਰ ਨਾਮ ਆਪਣੀ ਤਲਵਾਰ ਕਰਨਗੇ, ਕ੍ਰੋਧ ਕਰਕੇ ਦੇਵਤੇ ਦੇਵਤਾਂ ਦੇ ਉੱਤੇ ਦੈਤ ਦੇਵਤਿਆਂ ਦੇ ਉੱਤੇ ਸ਼ਸਤਰ ਝਾਰਨਗੇ,
ਰਣ ਲੁੱਥ ਪੈ ਲੁੱਥ ਦਰਾਵੇਂਗੇ,
ਸੂਰਮਿਆਂ ਦਾ ਮਾਸ ਪ੍ਰਾਪਤ ਕਰਕੇ ਪ੍ਰੇਤ, ਮਨ ਪਾਉਂਦੇ ਯੋਧੇ ਪਤਰੀਆਂ ਨੂੰ ਪ੍ਰਾਪਤ ਕਰਕੇ ਅਪਛਰਾ, ਇਹ ਪ੍ਰਸੰਨ ਹੋਣਗੇ। ਝਾਕੇ ਝਿਗਾੜ ਕੇ ਹਾਥੀ ਝਿਗਾੜਾ ਮਾਰਦੇ ਹੁੰਦੇ ਆ, ਜਿਹਨਾਂ ਦੀ ਸੁੰਦਰਤਾ ਜਾਣ ਕਰਕੇ ਕਾਲੇ ਪੱਥਰ ਵੀ ਸ਼ਰਮਸ਼ਾਰ ਹੋਣ ਗਏ।
ਜਸਵੰਤ ਮਹਾਰਾਣ ਟੁੱਟੇਂਗੇ ਛੱਟ ਛੱਤਰ ਛਟਾਸਟ ਟੁੱਟੇਂਗੇ,
ਉਹਨਾਂ ਨੂੰ ਵੰਡ ਕਰਕੇ ਬੜੇ ਭਾਰੇ ਯੁੱਧ ਵਿੱਚ ਟੁੱਟ ਜਾਣਗੇ ਤੇ ਉਹ ਰਾਜ ਛੱਤਰ ਛੇਤੀ ਹੀ ਉਹਨਾਂ ਦੇ ਹੱਥ ਵਿੱਚੋਂ ਛੁੱਟ ਜਾਣਗੇ ਜੀ।
ਰਣਅੰਕ ਨਿਸ਼ਾਨ ਨਿਸ਼ਾਨ ਤੁਰੇ ਗਲਤ ਹੱਥੀ ਰਣਅੰਕ ਤੁਰੇ,
ਪਹਿਲਾਂ ਪਿਤਾ ਜਿੱਤੇ ਰੇਤਾ ਧੋਤੇ ਗੂੰਜਣਗੇ, ਰਾਜਿਆਂ ਦੇ ਗੱਲ ਨੂੰ ਇੱਕੋ ਵਾਰ ਜਿਹੜਾ ਗੱਲ ਸੁਣਨਗੇ ਤੇ ਬੜੇ ਯੋਧੇ ਹੱਡੀ ਜਿਹੜੇ ਰਣ ਦੇ ਵਿੱਚ ਉਹ ਰੱਦੇ ਹੋਏ ਫਿਰਨਗੇ ਜੀ।
ਕਰਤੋਪ ਕਿਰਪਾਨ ਪ੍ਰਹਾਰਾਂਗੇ ਭਟਕਾਏ ਭਟਕਾਏ
ਚਟਾਉਣਗੇ, ਸੂਰਜ ਝੱਡਾ ਚਾਹੀ ਸ਼ਸਤਰਾਂ ਨੂੰ ਝਾੜਨਗੇ ਜਖਮੀ ਕਰ ਦੇਣਗੇ,
ਕਿਰਪਾਨ ਕਪਾਵੇਂਗੇ ਕਲਕੀ ਕਲਕੀ ਕਢਾਵੇਂਗੇ,
ਤਲਵਾਰ ਪੈਰਾਂ ਚੋਂ ਕੱਢ ਕੇ ਹੱਥਾਂ ਚ ਬਚਾਉਣਗੇ ਕਲਕੀ ਅਵਤਾਰ, ਇਸ ਤਰ੍ਹਾਂ ਦੀ ਆਪਣੀ ਸੁੰਦਰ ਕੀਮਤੀ ਜਗ ਵਿੱਚ ਵਧਾਉਣਗੇ।
ਰਣ ਲੁੱਥ ਪੁਲਕ ਵਿਖਾਰਾਂਗੇ ਤਕਦੀਰ ਤਕਦੀਰ ਸੁਬੀਰ ਨਮਾਰਾਂਗੇ,
ਭੂਮੀ ਚ ਲੋਕਾਂ ਦੇ ਉੱਤੇ ਲੋਕਾਂ ਪਲੇਟ ਦੇਣਗੇ, ਬਾਅਦ ਸੂਰਮੇ ਤੱਕ ਤੱਕ ਕੇ ਇਹ ਤੀਰ ਚਲਾਉਣਗੇ ਜੀ।
ਕਣ ਘੁੰਗਰ ਘੋਰ ਘੁਮੱਕਾਂਗੇ ਅਣਮੋਤਰ ਤੀਰ ਪਲਕਾਂਗੇ,
ਬਹੁਤ ਸਾਰੇ ਲੱਤਾਂ ਦੇ ਘੂਰ ਕੀਤੇ ਬੜੀ ਭਿਆਨਕ ਸੁਰ ਦੇ ਨਾਲ ਖੜਕਣਗੇ, ਜਿਹਦੇ ਵਿੱਚ ਯੋਧੇ ਤੀਰਾਂ ਨੂੰ ਸਾਧਣਗੇ,
ਜੈ ਦੇਵ ਚੜਾ ਚੜ ਝਾੜਾਂਗੇ ਤਕਦੀਰ ਚੜਾ ਚੜ ਤਾੜਾਂਗੇ,
ਇਹਨਾਂ ਨੂੰ ਕਰਕੇ ਵੈਰੀ ਦਲਾਂ ਨੂੰ ਚੜਾ ਚੜ ਝਾੜ ਦੇਣਗੇ, ਇਹ ਨਿਸ਼ਾਨ ਤੱਕ ਕਰਕੇ ਵੈਰੀ ਨੂੰ ਤਾੜ ਤਾੜ ਕਰਕੇ ਤੀਰਾਂ ਦੇ ਨਾਲ ਝਾੜਨਾ ਕਰਨਗੇ,
ਬਾਦਲ ਤੀਰਥ ਕੂਟਾਂਗੇ ਜਾਂ ਕਿਸਨੇ ਇੱਕ ਝੂਟਾਂਗੇ,
ਧੋਗੇ ਲੱਤਾਂ ਦੇ ਨਾਲ ਲੋਕਾਂ ਨੂੰ ਉਹ ਵੀ ਤਾਜ ਉੱਪਰ ਸੁੱਟਣਗੇ, ਇਹਨਾਂ ਦੇ ਕੇਸਾਂ ਨੂੰ ਫੜ ਕੇ ਯੋਧੇ ਝੁੱਲਾਂ ਨੂੰ ਝੁੱਲਣ ਕੇ ਭਾਰ
ਲੱਤਾਂ ਨੂੰ ਮੁਸਤ ਪਰਹਾਰਾਂਗੇ ਰਣਦਾਤਨ ਕੇਸਨ ਪਾਰਾਂਗੇ,
ਜਦੋਂ ਹੱਥਾਂ ਵਿੱਚ ਸ਼ਸਤ ਨਹੀਂ ਰਹਿਣਗੇ ਲੱਤਾਂ ਬੈਰੂ ਲੱਤਾਂ ਮੁੱਕੀਆਂ ਦੇ ਨਾਲ ਹੀ ਮਾਰ ਸੁੱਟਣਗੇ, ਯੁੱਧ ਵਿੱਚ ਇਹਨਾਂ ਦੇ ਦੰਦਾਂ ਦੇ ਕੇਸਾਂ ਨੂੰ ਆਦ ਨੂੰ ਪੁਰ ਸੁੱਟਣਗੇ,
ਹਰਣੇ ਅਨੀਲ ਸੁਧਾਰਾਂਗੇ ਕਰਪਾਣ ਕਿਰਪਾਣ ਸੰਭਾਲਣਗੇ,
ਹਰਣੇਸ਼ ਰਾਜਾ ਅਨੀਲ ਨਾ ਹੋਏ ਫੌਜ ਦਾ ਧਰਤੀ ਦੇ ਰਾਜਾ ਸੈਨਾ ਨੂੰ ਠੀਕ ਕਰ ਦੇਣਗੇ, ਹੱਥ ਵਿੱਚ ਤੀਰ ਦੇ ਤਲਵਾਰਾਂ ਨੂੰ ਫੜ ਲੈਣਗੇ,
ਜਦੋਂ ਭਾਵਣਗੇ ਭਾਵਣਗੇ
ਸੋਲਾਂ ਪਾਸਿਆਂ ਤੋਂ ਕਰਨਗੇ ਯੁੱਧੇ, ਆਵਾਜ਼ਾਂ ਕੈਸੀਆਂ ਪਾਉਣਗੀਆਂ, ਸ਼ਰਣਅੰਕ ਕਿਰਪਾਨ ਛਣਕੇਗੀ, ਛਣ ਛਣ ਕਰਦੀ ਹੋਈ ਤਲਵਾਰ ਛਣਕੇਗੀ, ਮਹਾਰਾਜ ਕਹਿੰਦੇ ਜੇ ਆਵਾਜ਼ ਆਊ ਕਿਰਪਾਨ ਦੀ, ਚੜ ਚੜ ਕਰਦੀਆਂ ਹੋਈਆਂ ਸੰਜੋਗਾਂ ਜਿਹੜੀਆਂ ਉਹ ਝੜ ਜਾਣਗੀਆਂ, ਭਾਵ ਪੁੱਟ ਕੇ ਹੇਠਾਂ ਡਿੱਗਣਗੀਆਂ,
ਕਰਣਅੰਕ ਕਰਣਅੰਕ ਧਾਰ ਪਛੇਗੇ
ਦੋਹਾਂ ਪਾਸੇ ਤੋਂ ਵਰਸੇ ਜੰਗ ਦੇ ਵਿੱਚ ਆ ਕੇ ਸਾਹ ਜੀ ਨੱਚਣਗੇ, ਸ਼ਿਵ ਜੀ ਧੁੰਦਲੇ ਰੰਗ ਦੇ ਵਿੱਚ ਆ ਕਰਕੇ ਰੱਜ ਜਾਏਗਾ, ਸ਼ਿਵ ਜੀ ਰੁੰਡ ਮਾਲ ਬਣਾਉਣ ਦੀ ਖੁਸ਼ੀ ਦੇ ਉੱਠ ਕੇ ਨਾਚ ਕਰੇਗਾ,
ਕਰਵਾ ਕਟੀ ਕਟਾਰੀ ਵੱਜੇਗੀ
ਭਾਵ ਹੈ ਉਹਨਾਂ ਦੇ ਪੈਰਾਂ ਦੇ ਨਾਲ ਧੂੜ ਕੁੱਡੂ ਪਿੱਛੇ ਭਾਵ ਸੀ ਰਣ ਧੂੜ ਧੁੰਦੀ ਕਰ ਦੇਣਗੇ, ਉਹਦੇ ਉੱਤੇ ਸਾਹ ਨਹੀਂ ਪਊ, ਉਹ ਲੋਕਾਂ ਦੇ ਲੋਕਾਂ ਦੇ ਉੱਤੇ ਇਹ ਮਿੱਟੀ ਆਦਿ ਕਰਦਾ ਘਟਾ ਪਏਗਾ, ਤਲਵਾਰਾਂ ਤੇ ਕਟਾਰਾਂ ਜਿਹੜੀਆਂ ਬੜੇ ਜ਼ੋਰ ਨਾਲ ਵੱਜਣਗੀਆਂ, ਕਿਉਂ ਮਲੂਮ ਹੋਏਗਾ ਮਨੋ ਸਾਵਣ ਦੀਆਂ ਘਟਾ ਹੀ ਵੱਜਣਗੀਆਂ, ਇਹ ਹਾਲ
ਹੋਣਾ ਤੂੰ
ਕ੍ਰੋਧ ਨਾਲ ਦੰਦ ਪੀਸਣਗੇ, ਦੋਹਾਂ ਪਾਸਿਆਂ ਦੇ ਜਿਹੜੇ ਯੋਧੇ ਨੇ ਉਹ ਵੀਰ ਰਸਤੇ ਵਿੱਚ ਆ ਕਰਕੇ ਸਾਥ ਵੀ ਐਸਾ ਕਰਨਗੇ, ਤੇ ਸੂਰਮੇ ਕ੍ਰੋਧ ਦੀ ਦੰਦ ਪੀਂਦੇ ਹੋਏ ਦੋਹਾਂ ਪਾਸਿਆਂ ਯੋਧੇ ਘੋੜੇ ਨਚਾਉਣਗੇ, ਰਣ ਵਿੱਚ ਕਮਾਣਾ ਤੇ ਤੀਰ ਛੱਡਣਗੇ,
ਰਣਬਾਣ ਕਮਾਣਾ ਛੋੜਾਂਗੇ
ਆਪਣੇ ਤੀਰਾਂ ਨੂੰ ਛੱਡਣਗੇ ਨਾ, ਇਸ ਪ੍ਰਕਾਰ ਉਹਨਾਂ ਦੀ ਹਾਲਤ ਕਰ ਦੇਣਗੇ, ਕਲ ਚਾਰਾਂ ਨੂੰ ਤੋੜ ਦੇਣਗੇ, ਕਾਲੀ ਘਟਾ ਵਾਂਗੂ ਘੁਮਾਉਂਦੀਆਂ ਹੋਈਆਂ ਫੌਜਾਂ ਇੱਕ ਦੂਜੇ ਦੇ ਨੇੜੇ ਢੁੱਕ ਗਈਆਂ, ਦਸੋ ਯੋਧਿਆਂ ਦੇ ਮੂੰਹ ਮਾਰ ਲਓ ਮਾਰ ਲਓ, ਇਹ ਬੋਲਣਗੇ,
ਮੁਖਬਾਰ ਮਹਾਸੁਰ ਬੋਲਣਗੇ, ਗਰਦਨ ਕਿੰਕੇ ਡੋਲਣਗੇ,
ਬੜੀ ਉੱਚੀ ਆਵਾਜ਼ ਨਾਲ ਮਾਰ ਲਓ ਮਾਰ ਲਓ ਮੂੰਹ ਬੋਲਣਗੇ, ਯੋਧੇ ਸੋਨੇ ਦੇ ਪਹਾੜ ਸਮੇਰ ਪਰ ਵਾਂਗੂ ਅੱਛਾ ਦੇ ਖੜੇ ਦਿਸਣਗੇ, ਆਪੋ ਆਪਣੀ ਜਗ੍ਹਾ ਤੋਂ ਪਿੱਛੇ ਨਹੀਂ ਹਟਣਗੇ,
ਕੋਟ ਗੱਜੀ ਗੱਜ ਦੂਜੇਂਗੇ ਕੋਟ ਪਹਾੜ ਗੱਜੂ ਦੂਜੇਂਗੇ,
ਕਰੋੜਾਂ ਘੋੜੇ ਹਾਥੀ ਹਾਥੀਆਂ ਦੇ ਸਵਾਰ ਸ਼ਹੀਦ ਹੋ ਜਾਣਗੇ, ਕਰੋੜਾਂ ਕਰਕੇ ਕਿਵੇਂ ਕਹਾਂ ਮਹਾਰਾਜ ਨੂੰ ਕਿੱਥੋਂ ਤੱਕ ਜਾਣੇ ਜਾਣਗੇ ਜੀ,
ਗਣ ਦੇਵ ਅਦੇਵ ਜਹਾਰਾਂਗੇ,
ਹੈ ਲੱਖਾਂ ਤਰਕ ਵਾਂਗ ਸੋਭਾ ਪਾਉਣਗੇ ਯੁੱਧ ਦੇ ਸਮੇਂ ਚ ਰੰਗ ਬਿਰੰਗੇ ਝੰਡੇ ਝੂਲਣਗੇ ਇਹ ਇਸ ਪ੍ਰਕਾਰ ਜੋ ਸ਼ਬਦ ਨੂੰ ਧਾਰਨ ਵਾਲ ਜਾਂ ਕਾਰਨ ਹੈ, ਹੈ ਧਾਰਨ ਹੈ। ਕਾਰਨ ਤੇ ਕਾਲ ਭਾਵ ਸੰਬੰਧ ਦੱਸਦਾ ਸੀ ਧਰਮ ਸ਼ਾਸਤਰ ਲਿਖਿਆ, ਤੇ ਇਉਂ ਇਹ ਦੋ ਕਾਰਨ ਮੰਨੇ ਆ ਜਿਹਦੇ ਵਿੱਚੋਂ ਜਗ ਦਾ ਜਿਹੜਾ ਸਾਧ ਸੀ ਉਹ ਪਰਮੇਸ਼ਰ ਵਾਹਿਗੁਰੂ ਹੈ। ਇੱਕ ਨਿਮਿਤ ਕਾਰਨ ਹੁੰਦਾ, ਇੱਕ ਉਪਾਦਾਨ ਕਾਰਨ ਹੁੰਦਾ, ਦੋ ਕਾਰਨ ਹੁੰਦੇ ਨੇ। ਜੇ ਕਾਰਨ ਭਾਵ ਆ ਗਏ ਨੇ ਜਾਂ ਕਾਰਨ ਹੈ, ਕਾਰਨ ਕੀ ਹੈ, ਉਪਾਦਾਨ ਕਾਰਨ ਤੇ ਉਪਾਦਾਨ ਕਾਰਨ ਸਾਧ ਉਸ ਨੂੰ ਕਹਿੰਦੇ ਹੈ। ਜਿਵੇਂ ਮਿੱਟੀ ਤੋਂ ਘਮਿਆਰ ਜਿਹੜਾ ਉਹਨੂੰ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ ਲੈਂਦਾ, ਗੁੰਨ ਕੇ ਵਿੱਚ ਚੱਕ ਡੰਡਾ ਘਮਿਆਰ ਪਾਣੀ ਸਾਰੀਆਂ ਚੀਜ਼ਾਂ ਮਿਲ ਗਈਆਂ, ਉਦੋਂ ਬਾਅਦ ਉਹਦੇ ਭਾਂਡੇ ਬਣ ਗਏ। ਹੁਣ ਇੱਥੇ ਦੋ ਚੀਜ਼ਾਂ ਹੋ ਗਈਆਂ, ਜਿਹੜਾ ਭਾਂਡਾ ਬਣਿਆ ਉਹਦਾ ਨਿਮਿਤ ਕਾਰਨ ਤਾਂ ਬਣ ਗਿਆ ਘਮਿਆਰ, ਜਿਹੜਾ ਉਪਾਦਾਨ ਕਾਰਨ ਹੈ ਉਹ ਹੈ ਮਿੱਟੀ। ਇੱਥੇ ਦੋ ਕਾਰਨ ਬਣ ਗਏ, ਜੇ ਘਮਿਆਰ ਨਾ ਹੁੰਦਾ ਤਾਂ ਨਿਸ਼ਕੜਾ ਹੁੰਦਾ, ਮਿੱਟੀ ਪਈ ਰਹਿੰਦੀ ਉਸੇ ਤਰ੍ਹਾਂ। ਘਮਿਆਰ ਹੁੰਦਾ ਮਿੱਟੀ ਨਾ ਹੁੰਦੀ ਘੜਾ ਤਾਂ ਨਹੀਂ ਬਣਦਾ। ਇੱਕ ਨਿਮਿਤ ਕਾਰਨ ਹੋ ਗਿਆ, ਇੱਕ ਉਪਾਦਾਨ ਕਾਰਨ ਹੋ ਗਿਆ। ਹੁਣ ਕਾਰਨ ਦੀ ਗੱਲ ਹੈ, ਦਾਸ ਸਾਹਿਬ ਜੀ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ। ਹੁਣ ਇੱਕ ਸਾਹ ਸੁਣੀ, ਆਮ ਸਾਡੀ ਰਵਾਇਤ ਹੈ ਪੰਜਾਬੀਆਂ ਦੀ ਵੀ ਕਾਲ ਦੇ ਮੂਹਰੇ ਟੋਏ ਹੁੰਦੇ ਹਨ, ਇੰਨੀਆਂ ਜਿਹੀਆਂ ਗੱਲਾਂ ਇੱਕ ਇੱਕ ਤੁਕ ਬੋਲਣ ਵਾਲੀ ਨੇ, ਪਰ ਮਜ਼ਬੂਰੀ ਹੈ ਤੇ ਥੋੜ੍ਹੀ ਜਿਹੀ ਰੁਚੀ ਪੈਦਾ ਕਰਨ ਵਾਸਤੇ ਦਸ ਬਿਲਕੁਲ ਦੇ ਰੁਕੀ ਨੇ ਬਣਦੀ। ਤੇ ਗੱਲ ਇਹ ਇਸ ਕਥਾ ਨਾਲੋਂ ਵੀ ਥੋੜ੍ਹੀ ਹੈ, ਕਾਰਨ ਦੀ ਗੱਲ ਹੈ। ਹੁਣ ਜਿਹਨੇ ਸੁਣਿਆ ਨੇ ਵੀ ਉਪਾਦਾਨ ਕਾਰਨ ਕੀ ਹੈ, ਉਪਰੀ ਗੱਲ ਹੁੰਦੀ ਉਪਾਦਾਨ ਕੀ ਹੁੰਦਾ, ਨਿਮਿਤ ਕਾਰਨ ਕੀ ਹੁੰਦਾ, ਸਰਲ ਜੀ ਭਾਸ਼ਾ ਹੈ, ਸਰਲ ਜੀ ਗੱਲ ਹੈ ਕਿ ਸਰਲ ਜਿਹਾ ਪ੍ਰਮਾਣ ਹੈ ਜਿਹਦੇ ਨਾਲ ਆਪਾਂ ਦੋਨੇ ਗੱਲਾਂ ਸਮਝ ਲੈਂਦੇ। ਹੁਣ ਇੱਥੇ ਗੱਲ ਬਣ ਗਈ ਹੈ ਕਿ ਜੇ ਉਹ ਪਰਮਾਤਮਾ ਜਗਤ ਦਾ ਕਾਰਨ ਹੈ, ਕਿਆ ਉਪਾਦਾਨ ਕਾਰਨ ਹੈ, ਕਿਆ ਨਿਮਿਤ ਕਾਰਨ ਹੈ। ਜੇ ਉਹਨੂੰ ਕਹਿ ਦਈਏ ਵੀ ਉਹ ਜਿਵੇਂ ਗਿਆਨੀ ਜਿਤ ਸਿੰਘ ਦੇ ਨਾਲ ਬੜਾ ਭਾਰੀ ਆਪਣੇ ਨੂੰ ਵਿਦਵਾਨ ਪਾਉਣ ਵਾਲਾ ਦਇਆ ਗਾਂਧੀ ਕੋਈ ਪਾਇਆ ਲਾਹੌਰ ਦੇ ਅੰਦਰ, ਉਹ ਨਿਆਂ ਸ਼ਾਸਤਰ ਦਾ ਪੰਡਿਤ ਸੀ, ਹਾਰ ਪਾ ਗਿਆ ਇੱਕੋ ਗੱਲ, ਉਹ ਕਹਿ ਬੈਠਿਆ ਵੀ ਸੰਸਾਰ ਦੇ ਅਣੂ ਤਾਂ ਪਹਿਲੇ ਹੁੰਦੇ ਨੇ, ਉਹਨਾਂ ਨੂੰ ਜੋੜ ਕੇ ਪਰਮਾਤਮਾ ਸ੍ਰਿਸ਼ਟੀ ਪੈਦਾ ਕਰ। ਗਿਆਨੀ ਕਹਿੰਦੇ ਵੀ ਤੇਰਾ ਮਤਲਬ ਇਹ ਹੈ ਵੀ ਇੱਟਾਂ ਵੀ ਪਹਿਲੇ ਹੀ ਸੀ, ਸੀਮੈਂਟ ਵੀ ਪਹਿਲੇ ਸੀ, ਸਮਾਨ ਪਹਿਲੇ ਸੀ, ਤੇ ਮਿਸਤਰੀ ਨੇ ਆ ਕੇ ਮਕਾਨ ਬਣਾ। ਕਹਿੰਦਾ ਫਿਰ ਪਿੱਛਾ ਦਾ ਕਰਤਾ ਤਾਂ ਹੋਇਆ, ਉਹਨੂੰ ਕਰਤਾ ਕਿਵੇਂ ਕਹਿੰਦਾ, ਤੂੰ ਪਰਮਾਤਮਾ ਨੂੰ ਦਸਾਇਆ ਤੂੰ ਪਹਿਲੀ। ਹੁਣ ਗੱਲ ਸੀ ਉੱਥੇ ਗਿਆਨ, ਇਹਨੂੰ ਬਿਲਕੁਲ ਸਪਸ਼ਟ ਕਰਦਾ, ਜੇ ਉਹ ਗਿਆਨ ਸਾਧ ਪੜਿਆ ਤਾਂ ਬਿਮਾਰ ਨੂੰ ਸੁਧਾਰ ਦੋ, ਉਹ ਨਿਆਂ ਸ਼ਾਸਤਰ ਦਾ ਫਰਕ ਸੀ ਤੇ ਉਹਦੇ ਸਾਥ ਨੇ ਗਿਆਨੀ ਜਿੱਤ ਨੇ ਜਿੱਤ ਪ੍ਰਾਪਤ ਕੀਤੀ। ਹੁਣ ਕਾਰਨ ਦੋ ਹੁੰਦੇ, ਨਿਮਿਤ ਉਪਾਦਾਨ। ਹੁਣ ਨਿਮਿਤ ਕਾਰਨ ਉਪਾਦਾਨ ਕਾਰਨ ਉਹ ਹੁੰਦਾ ਹੈ ਜਿਹੜਾ ਉਸੇ ਦਾਈ ਬਦਲ ਕੇ ਦੂਜਾ ਰੂਪ ਬਣ ਜਾਂਦਾ। ਮਿੱਟੀ ਸੀ, ਘੜੇ ਦਾ ਰੂਪ ਧਾਰਨ ਕਰਦਾ, ਘੜਾ ਬਣ ਕੇ ਵੀ ਮਿੱਟੀ ਹੁੰਦਾ, ਉਹਨੂੰ ਕਹਿੰਦੇ ਉਪਾਦਾਨ ਕਾਰਨ। ਜਿਹੜਾ ਨਿਮਿਤ ਕਾਰਨ ਇਹ ਸਾਥ ਜੀ ਉਹ ਕਾਰਨ ਤੋਂ ਅਲੱਗ ਹੁੰਦਾ ਹੈ, ਪਰੇ ਰਹਿ ਕੇ ਘੜਦਾ। ਕਹਿੰਦੇ ਦੱਸੋ ਵੀ ਰੱਬ ਕੀ ਕਾਰਨ ਹੈ, ਜੇ ਤੇ ਕਾਰਨ ਦੀ ਗੱਲ ਹੈ ਜਾਂ ਉਪਾਦਾਨ ਕਾਰਨ ਹੈ, ਨਿਮਿਤ ਕਾਰਨ ਕਿਹੜਾ ਕਾਰਨ ਸਾਥ ਜੀ। ਇਹ ਦੋਨੇ ਕਾਰਨ ਪਰਮਾਤਮਾ, ਦੋਨੇ ਕਾਰਨ ਰੂਪ ਆਪ। ਹੁਣ ਉਹਦੇ ਲਈ ਸ਼ੰਕਾਵਾਦੀ ਕਹਿੰਦਾ ਵੀ ਪ੍ਰਮਾਣ ਦੇ ਇਹਨੂੰ ਸਿੱਧ ਕਰ, ਜੇ ਦੋਨੇ ਤਾਂ ਕਿਵੇਂ। ਮਕੜੀ ਅਰਦਾਸ ਹੁੰਦੀ, ਮਕੜੀ ਜਿਸ ਵੇਲੇ ਜਾਲਾ ਕਰਦੀ ਹੈ ਉਹ ਸੂਤ ਕਿਤੋਂ ਜਾ ਕੇ ਭੜਾਰਾ ਵੀ ਲੈ ਚਾਹੁੰਦੀ, ਮੈਨੂੰ ਸੂਤ ਦਿਓ ਮੈਂ ਜਾਲਾ ਬਣਾਂ। ਉਹਦੇ ਮੂੰਹ ਦੇ ਵਿੱਚੋਂ ਲੇਸ ਦਾ ਥੁੱਕ ਜੋ ਪੁੰਦਾ ਆਪ ਕਰਦੀ, ਉਹ ਧਾਗੇ ਵੀ ਆਪ ਮੂੰਹ ਤੋਂ ਪੈਦਾ ਕਰਦੀ ਤੇ ਬੁੰਦੀ ਵੀ ਆਪ ਹੀ ਆ। ਹੁਣ ਜਾਲੇ ਦਾ ਉਪਾਦਾਨ ਕਾਰਨ ਵੀ ਮਕੜੀ ਤੇ ਨਿਮਿਤ ਕਾਰਨ ਵੀ ਮਕੜੀ, ਦੋਨੇ ਕਾਰਨ ਆਪ। ਇਸੇ ਤਰ੍ਹਾਂ ਜੋ ਵਹਿਮ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਦ ਕਾਰਨ ਹੈ ਉਹ ਸੰਸਾਰ ਦਾ ਨਿਮਿਤ ਕਾਰਨ ਵੀ ਆਪ ਹੈ ਤੇ ਉਪਾਦਾਨ ਕਾਰਨ ਵੀ ਆਪ, ਉਹ ਤੋਂ ਬਿਨਾਂ ਹੋਰ ਕੋਈ ਨਹੀਂ। ਸੰਸਾਰ ਨੂੰ ਕਰਨ ਵਾਲਾ ਆਪ ਹੈ, ਹੈ ਧਾਰਨ ਹੈ ਜੋ ਸ਼ਸਤਰਾਂ ਨੂੰ ਵੀ ਧਾਰਨਾ, ਪਰਮੇਸ਼ਰ ਸ਼ਸਤਰ ਧਾਰੀ ਹੈ, ਸ਼ਸਤਰਾਂ ਦੇ ਨਾਲ ਪਿਆਰ ਕਰਨ ਵਾਲਾ ਹੈ।
ਮਨਮੋਹਨ ਹੈ, ਤੁਮ ਸੋਹਣ ਹੈ, ਤਪਨ ਹੈ, ਤੁਮ ਜਪਨ ਹੈ।
ਇੱਕ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਰਦੇ, ਚਾਹੇ ਜੁਦ ਦੀ ਗੱਲ, ਜਾਲ ਦੇ ਵਿੱਚ ਜਿਹੜੀ ਸੂਈ ਹੁੰਦੀ ਹੈ ਉਹ ਜਿਵੇਂ ਧੂਮ ਵੱਲ ਨੂੰ ਰਹਿੰਦੀ ਹੈ, ਇੱਕ ਪਾਸੇ ਨੂੰ ਬਹੁਤ ਪਤਾ ਲੱਗਦਾ ਜਾਲ ਚ ਪਾਸੇ, ਜਹਾਜ਼ ਚਾਰੇ ਦਿਸ਼ਾ ਘੁੰਮੀ ਜਾਵੇ ਸੂਈ ਉਤਰੇ ਰਹੂ, ब्रह्म देवता चाहे युद्ध की गल करता है ओरी सात जी ब्रह्माकार बल बिरती जी धरती रूपी सूई ब्रह्माकार नहीं रहती है ब्रह्म बल में रहती युद्ध की गल करते करते परमात्मा की गल कर लगे कहते परमात्मा कैसे जग कारण है धारण है मन मोहन है जग सोहन है जो मन में मोहन कर जो पवित्र है जो बड़ा सोहना है
अनुपूर्ण है तपन है जग जापन है
लहरिया के लिए कष्ट देने वाला जग के उ जपया जाने वाला है बस उ कला जपन योग होर कोई जपन योग नहीं है
अनुपूर्ण है चूरण है करपरखन है धरपरखन है
जो करण में पूरा करने वाला जो वैरिय में चूरण करने वाला है जो धर्ष तो तीरा की वर्खा करने वाला है बैरी में खिंच लैन वाला
है ये मोहन है जग सोहन है मन भावन है तन सावन है
जो सास जी या मोहन है कृष्ण रूप हो करके जेड़ा सास जी स्त्रियों नु मोह लेंदा सी ते सोहनी सब वाला है जो सावन के बदला के बाद मन नु भावन वाला मोहन मोहन लिया मन मोहना सुंदरता तो भाव है सब दे दिल चुरा लेंदा है
सब भुखन है जद भुखन है जद आनन है सब भानन है
जो संसार का भुगर की गहना है जो दासा की पालना करने वाला है जो चंद्रमा समान शीत ते सूर्य समान तेज वाला भी है नमो सूर्य सूर्य नमो चंद्र चंद्र ऐसा भी नमस्कार है जाप साहब के ऐसा भलारा सतगुरु ने बताया है
भावन है सुख भावन है कन पोरन है मन समूह मोरन है
जो लहरियों को बारन वाला जो सुन देने वाला जो बदला दे कटन वाला जो मोरा के समान गंध सुन के प्रसन्न होने वाला है सारे के विच वो ब्रह्मकार ये साथ में वेद के अंदर कसौती होती है ब्रह्म देवते की दृष्टि का वर्णन वेद कहना जत्र जत्र मनो जाती तत्र तत्र ब्रह्म दृष्टि ब्रह्म देवते की दृष्टि जिते जिते जाती है ब्रह्म नु विषय पर दूई चीज जी ग्रहण कर यह विश्व सात वेद के हर का रूप है हर रूप लगता है उन्हों की खुराक ही बन जाती है उन्होंने समाधि यह होती है भी सारी जगह ब्रह्म ब्रह्म है हर वक्त वे समाधि लगी होती है उन्होंने स्त्री स्त्री नहीं दिखती पुरुष पुरुष नहीं देता बच्चा बच्चा नहीं देता उन्होंने ब्रह्म रूप करके दिता सारा जिम्मे जमान के विचे समस्त एक दोत है ना घाट है ना वाद है ना पाठ पाठ वह अखंड समाधि कर देते हैं इस प्रकार है
जितेंद्र है परमात्मा है पर दुखन है और दुखन है
जग का ईश्वर है कृपा का आकर नाम है खान का संसार का भुगन रूप है गहना बैरियर को ग्रहण वाला है
जब सोभत है प्रिय लोभत है जब साधत है जब लाभत है
जितेंद्र मोहित करने वाला तो सुंदर स्वरूप अखा ने यही सुंदरता जी वेख करके हरन भी शर्मिंदा होंगे ऐसे सुंदर स्वरूप वाला है
हरनी पद से नलनी सर से करना बुद्ध करना बुद्ध है सुख बतानी
उन्होंने अखा कमला दे हर समान कृपा का अवध समुद्र सुंदर प्रबंध धारण वाले ते पवित्र मुकड़े वाले हैं परमेश्वर जी
कल कारण है पहु धारण है सब साधक ने सुलाधक ने
कल सुंदरता का नाम कल सुंदरता का कारण यानी सुंदरता को जन्म देने वाले परमात्मा सुंदरता पैदा ही परमात्मा तो होंगी पर लोगों ने सुंदरता को भरपूर भोगा नहीं माने सुंदरता को परमात्मा को जन्म ले रही है कल सुंदरता का कारण संसार के कारण वाला है सब साजित है सुरलाजित है सुंदरता जरा सोच है देवते तेरी सुंदरता को देख के आए मेरे परमेश्वर शर्मिंदे होते हैं तेरे वर्गा सुंदर कोई नहीं है ਨਾਸ ਕਰਨ ਵਾਲਾ ਦੁਸ਼ਮਣ ਨੂੰ ਘਾਓ ਕਰਨ ਵਾਲਾ ਭਗਤਾਂ ਨੂੰ ਸੁਖਦਾਇਕ ਹੈ ਭਗਤਾਂ ਨੂੰ ਸੁਖ ਦੇਣ ਵਾਲਾ ਜੋ ਬੰਦਗੀ ਕਰਨ ਵਾਲੇ
ਅੱਖਾਂ
ਤੇ ਕਰਨ ਨੂੰ ਪੂਰਾ ਕਰਨ ਵਾਲਾ ਬੈਰੀਆਂ ਨੂੰ ਨਿੱਤ ਸੁੱਟਣ ਵਾਲਾ ਮੁਰਦਾ ਕਰ ਲੈਣ ਵਾਲਾ ਹੈ
ਧਰਤੀ ਨੂੰ
ਧਾਰਨ ਵਾਲਾ ਸ਼ੁਭ ਕਰਨੀ ਦੇ ਕਰਨ ਵਾਲਾ ਧਰਸ਼ ਨੂੰ ਖਿੱਚ ਕੇ ਤੀਰ ਚਲਾਉਣ ਵਾਲਾ ਵਰਖਾ ਕਰਨ ਵਾਲਾ ਹੈ
ਸੱਤ ਚੈਲ ਪ੍ਰਭਾ ਲੱਖ ਚੰਦ ਚੰਦ ਲਭਾ ਸਭ ਸੋ ਸਭ ਸੋ ਤੋਂ ਪ੍ਰਿਯ ਮੋਤ ਨੇ
ਸੁੰਦਰਤਾ ਦੀ ਕਲਾ ਚੰਦ ਹੈ ਇਹੋ ਜਾਪਦਾ ਮੈਨੂੰ ਚੰਦਰਮਾ ਲੋਕ ਹੈ ਸੁੰਦਰ ਸ਼ਾ ਸੋਭਾ ਦੇ ਰਹੀ ਹੈ ਜਿਹਨੂੰ ਦੇ ਕਰਕੇ ਇਸਤਰੀਆਂ ਬਹੁਤ ਹੁੰਦੀਆਂ ਹਨ
ਕਰਨ ਕਰਨ ਧਰਮ ਕਰਨ ਨਰਸੀ ਪ੍ਰਭਾ ਸੁਖਵੰਤ ਸੁਭਾ ਸੁਭਾ
ਇਹ ਇਸ ਪ੍ਰਭਾ ਸੁਭਾ ਦਾ ਭਾਵ ਹੈ ਧਰਤੀ ਨੂੰ ਵੀ ਲਾਲ ਔਰ ਲਾਲ ਰੰਗ ਧਾਰਨ ਕੀਤਾ ਹੋਇਆ ਹੈ ਸ਼ੇਰ ਦੇ ਹੀ ਪਤਲੀ ਕਮਰ ਇਹ ਲਕਸ਼ਣ ਇਸ ਤਰ੍ਹਾਂ ਦੀ ਸੁੰਦਰ ਪ੍ਰਭਾ ਸੋ ਰਹੀ ਹੈ
ਵਾਲਿਆਂ
ਦਾ ਆਸਰਾ ਵੈਰੀ ਨੂੰ ਨਾਸ ਕਰਨ ਵਾਲਾ ਬੜਾ ਸੁੰਦਰ ਸੂਰਮਾ ਅਤੇ ਬੜੇ ਸੁੰਦਰ ਸੂਰ ਵਾਲਾ ਗਿਆ ਹੋਇਆ ਹੈ।
ਮਨ ਮੋਹਤ ਨੇ ਚਮ ਸੋਹਤ ਨੇ ਤਲ ਕਾਰਨ ਨੇ ਕਰਨਾ ਧਰਮੇ,
ਮਨ ਨੂੰ ਮੋਹ ਰਹੇ ਨੇ, ਸੁੰਦਰਤਾ ਨਾਲ ਸੋਭ ਰਹੇ ਹੈ, ਸੁੰਦਰਤਾ ਦਾ ਕਾਰਨ ਕਿਰਪਾ ਨੂੰ ਧਾਰਨ ਕਰਨ ਵਾਲਾ ਹੈ ਜੀ।
ਰੂਪ ਸਨੇ ਦਿਨ ਮੈਨ ਬਣੇ ਧਰਿਤ ਸੋਭ ਹਰੇ,
ਇਸ ਪ੍ਰਕਾਰ ਕਦੇ ਬੜੇ ਸੁੰਦਰ ਰੂਪ ਵਾਲਾ ਮਿਲਿਆ ਹੋਇਆ, ਮਾਨੋ ਕਾਮਦੇਵ ਦਾ ਹੀ ਬਣਿਆ ਹੋਇਆ, ਬੜੀ ਕ੍ਰਾਂਤ ਸੋਭਾ ਧਾਰਨ ਕਰਨ ਵਾਲਾ, ਚੰਦਰਮਾ ਦੀ ਸੋਭਾ ਨੂੰ ਵੀ ਚੂਰ ਕਰਨ ਵਾਲਾ ਹੈ।
ਜੋ ਉਪਾਸਕ ਹੈ ਅਨਾਸਕ ਹੈ, ਦਰਦਾਇਕ ਹੈ ਪ੍ਰਪਾਇਕ ਹੈ,
ਪਰਿਵਾਰ ਦਾ ਉਪਾਸਕ ਦੈਰੇ ਨੂੰ ਨਾਸ ਕਰਨ ਵਾਲਾ, ਇਹ ਇਸ ਪ੍ਰਕਾਰ ਸਾਥ ਵੀ ਵਰਦਾਇਕ ਹੈ, ਆਪਣੇ ਸੰਤਾਂ ਭਗਤਾਂ ਨੂੰ ਵਰ ਦੇਣ ਵਾਲਾ ਹੈ, ਪ੍ਰਪਾਇਕ ਹੈ, ਤੇ ਜੋ ਪ੍ਰਭੂ ਕੈਸਾ ਹੈ, ਤੇ ਜੋ ਪ੍ਰਭੂ ਦਾ ਪਾਇਕ ਸੇਵਕ, ਜਿਹੜੇ ਸੇਵਕ ਸ਼ਰਨ ਆਇਆ ਦੀ ਸਾਥ ਵੀ ਉਹਨਾਂ ਦੀ ਲਾਜ ਰੱਖਣ ਵਾਲਾ ਹੈ, ਪਰ ਇਹ ਅਵਤਾਰ ਜਿਹੜਾ ਲੜ ਰਿਹਾ ਇਹ ਉਹਦੀ ਸੁਭਾ ਕਰਦੇ ਕਰਦੇ ਉਸ ਨੂੰ ਆਜ ਕੇ ਲੈ ਗਏ, ਪਰਮਾਤਮਾ ਦੀ ਸੁਭਾ ਕਰਦੇ ਉਸ ਤੋਂ ਬਾਅਦ ਮੁੜ ਕੇ ਲਿਆਉਂਦੇ ਨੇ, ਕਹਿੰਦੇ ਪ੍ਰਭੂ ਦਾ ਪਾਇਕ ਸੇਵਕ ਇਹ ਕੌਣ ਹੈ, ਕਹਿੰਦੇ ਵੀ ਰੱਬ ਦਾ ਸੇਵਕ ਹੈ। ਹੁਣ ਦ੍ਰਿਸ਼ਟੀ ਹੇਠਾਂ ਦੇ ਆਏ ਨੇ, ਕਹਿੰਦੇ ਰੱਬ ਦਾ ਸੇਵਕ ਹੈ, ਭੇਜਿਆ ਹੋਇਆ ਪਰਮਾਤਮਾ ਦਾ ਨੌਕਰ ਹੈ, ਦਾਸ ਹੈ, ਉਹਦੇ ਕਾਰਨ ਲਈ ਆਇਆ, ਨੇਕ ਕਰਤਾ ਇਹਦੀ ਇਸ ਲਈ ਸਾਥ ਹੁੰਦੀ, ਨੇਕ ਕਰਨ ਲਈ ਜਿਹੜੀ ਪਤਾ ਦੀ ਵਿਚਾਰ ਹੈ, ਇਹ ਇੰਨੀਆਂ ਬੇਸ਼ ਸੁਣੀਆਂ ਆਵਾਜ਼ਾਂ ਚੱਲੀਆਂ, ਇਹ ਕੱਲ੍ਹ ਮੈਂ ਹੋਰ ਨੇ ਗੱਲ ਸੁਣੀ। ਇਹ ਕਿਰਕੇ ਵਾਲੇ ਕਹਿੰਦੇ ਜੀ ਜਿਹੜਾ ਨੇਕ ਕਲੰਕ ਹੈ, ਕਹਿੰਦੇ ਉਹ ਸਾਡੇ ਹੀ ਗੁਰੂ ਹੈ ਜਿਹੜਾ ਪ੍ਰਗਟ ਹੋਣਾ, ਜੇ ਸਾਡੇ ਗੁਰੂ ਨੇ ਨੇਕ ਕਲੰਕ ਰੂਪ ਦੇ ਵਿੱਚ ਬਦਲ ਜਾਣਾ, ਤਬਦੀਲ ਹੋ ਜਾਣਾ। ਇਹ ਐਸੀਆਂ ਗੱਲਾਂ ਤਾਂ ਭਾਈ ਜੇ ਤੁਸੀਂ ਕਮਜ਼ੋਰ ਹੋ ਇਸ ਗੱਲ ਵਿੱਚ, ਤੁਹਾਨੂੰ ਪਤਾ ਨੇਕ ਕਲੰਕ ਕਿੱਥੇ ਹੋਣਾ, ਕਿਵੇਂ ਹੋਣਾ, ਤੇ ਗੁਰੂ ਕਿਰਪਾ ਕਰੇ ਇਹ ਜਿਹੜੀ ਕਥਾ ਜਗਦੀ ਹੈ, ਭਾਵੇਂ ਥੋੜ੍ਹੀ ਜਿਹੀ ਰੁਚੀ ਮੇਨ ਕਰਦੀ ਹੈ, ਸਾਰਿਆਂ ਨੂੰ ਨਹੀਂ, ਬਹੁਤ ਸਾਰੇ ਗੁਰੂ ਜਿਹੜੇ ਹੈ ਰੁਚੀ ਨਾਲ ਬੈਠੇ, ਪਰ ਇਹਦੇ ਵਿੱਚ ਇਹ ਕੁਝ ਜਿਹੜੀ ਉਹ ਰੁਚੀ ਨੂੰ ਪੈਦਾ ਕਰਨ ਵਾਲੀ ਦਿਲਚਸਪ ਕਥਾ ਜਿਹੜੀ ਹੈ, ਹੁਣ ਇਹਦੇ ਨਾਲ ਅੱਗੇ ਪਾਉਣ ਵਾਲੀ ਗੁਰੂ ਕਿਰਪਾ ਕਰੇ। ਤੇ ਅੱਜ ਤਾਂ ਨਹੀਂ, ਇਹ ਸਤਿਗੁਰੂ ਮਹਾਰਾਜ ਨੇ ਹੁਣ ਜਿਹੜਾ ਅੱਗੇ ਪਾਈ ਸੰਗੀਤ ਭਜਾਨ ਕ੍ਰਿਆ ਛੰਦ ਹੈ, ਸੰਗੀਤ ਦਾ ਪਾਦਾ ਵਰਣ, ਇਹ ਬਹੁਤ ਸਾਰੇ ਪਿੱਛੇ ਸਾਥ ਨਹੀਂ ਸੰਗੀਤ ਰਤਨਾਤਰ ਦੇ ਵਿੱਚ ਕੀਤੇ ਹੋਏ ਨੇ, ਤੇ ਸੱਪ ਦੀ ਤਰ੍ਹਾਂ ਚੱਲਣ ਵਾਲਾ ਸ਼ਬਦ ਹੁੰਦਾ ਹੈ, ਧਿਆਨ ਨਾਮ ਸੱਪ ਦਾ ਪ੍ਰਯਾਸ ਨਾਮ ਜਾਣ, ਜਿਹੜਾ ਸ਼ਬਦ ਸੱਪ ਦੀ ਤਰ੍ਹਾਂ ਬਲਦਾ ਵਗ ਚੋ। ਹੁਣ ਇਹ ਇਸੇ ਕਰਕੇ ਅੱਜ ਰੌਣ ਵਰਤੀ ਹੈ ਇਹਨਾਂ ਦੀ, ਇਹ ਨਹੀਂ ਬੋਲਣ ਦੇ ਸੀ ਸ਼ਬਦ, ਤੇ ਸਤਿਗੁਰੂ ਕਿਰਪਾ ਕਰਨ ਤੇ ਸਤਿਗੁਰੂ ਮਹਾਰਾਜ ਇਹਦੇ ਵਿੱਚ ਐਸੇ ਸ਼ਬਦ ਵਰਤੇ ਹੈ, ਹਰ ਇਹਦੇ ਵਿੱਚ ਅੱਗੇ ਚੱਲ ਕੇ ਐਸੇ ਐਸੇ ਔਖੇ ਅਵਸਰ ਆਉਂਦੇ ਹੈ। ਹੁਣ ਅੱਜ ਇਹਨਾਂ ਨੇ ਸ਼ਾਇਦ ਪਹਿਲੀ ਵਾਰ ਦੇਖੇ, ਮੈਂ ਉਹਨੂੰ ਲਗਾਇਆ ਮਾਂ ਪਾਈ ਆ ਦੇਖੋ, ਤਿੰਨ ਡਾੜੇ ਇਕੱਠੇ ਹੋਏ, ਕਹਿੰਦੇ ਜੀ ਇਹ ਫਿਰ ਹੁਣ ਕਿਵੇਂ ਬੋਲਣਗੇ ਤਿੰਨ ਡਾੜੇ, ਇਹ ਹੱਸੀ ਜਾਣ ਉੱਤੇ, ਕਹਿੰਦੇ ਵੀ ਜਗਤ ਕਿਵੇਂ ਬੋਲਾਂਗੇ। ਮੈਂ ਕਿਹਾ ਭਾਈ ਤਿੰਨ ਤਿੰਨ ਆੜੇ, ਤਿੰਨ ਤਿੰਨ ਡਾੜੇ, ਤਿੰਨ ਤਿੰਨ ਡਾਣੇ ਤਾਂ ਬੋਲਣੇ ਨੇ, ਤੇ ਇਸ ਪ੍ਰਕਾਰ ਹੈ, ਤੇ ਸਤਿਗੁਰੂ ਕਿਰਪਾ ਕਰਨ ਭਾਈ ਸ਼ਰਨ ਧਾਰ ਕੇ ਸੁਣੋ, ਤੇ ਨਿਆਣੇ ਜਿਹੜੇ ਬੱਚੇ ਨੇ ਉਹਦਾ ਕਹਿਣਗੇ ਵੀ ਬਾਬੇ ਐਂ ਕਰਦੇ ਸੀ, ਪਤਾ ਨੀ ਕੀ ਗੱਲ ਕਰਦੇ ਸੀ, ਵਾਕਟ ਬਣ ਕੀ ਰੂੰਜਾ ਕਟ ਬਣ ਜੂਟੇ, ਆਹ ਪਤਾ ਨੀ ਕੀ ਬੋਲੀ ਸੀ, ਇਹ ਹੁਣ ਪਤਾ ਦੇ ਜੋ ਜੈਸੀ ਆਵਾਜ਼ ਸੁਣਨੇ ਲੱਗੀ, ਉਹ ਸ਼ਬਦ ਦੇ ਸੁਰਮੇ ਦੀ ਸੋਧਾ ਕਰ ਰਹੇ, ਸੁਣਨਾ ਕਰੋ ਜੀ ਸੰਗੀਤ ਧਿਆਨ ਪਿਆਰ ਛੰਦ।
ਵਾਕਟਮੰਤੀ ਰੂੰਜਾ ਕਟ ਬਣ ਜੂਟੇ, ਵਾਕਟਮੰਤੀ ਰੂੰਜਾ ਕਟ ਬਣ ਜੂਟੇ,
ਯੋਧੇ ਯੋਧੇ ਜੰਗ ਵਿੱਚ ਜੂਟੇ, ਪਾਰ ਪਾਰ ਕਰਕੇ ਤੀਰਾਂ ਨੂੰ ਛੱਡ ਰਹੇ ਨੇ, ਇਹੋ ਸਾਥ ਜੀ ਛੜਾ ਛੜ ਛੱਡੀ ਜਾਂਦੇ ਨੇ,
ਵਾਕਟਮੰਤ ਸਵਾਰੰ ਜਾਂ ਕਟਮੰਤ ਜੂਜੇ, ਵਾਕਟਮੰਤ
ਜੋਧੇ ਬੜੇ ਭਾਰੇ ਕ੍ਰੋਧ ਚੁੱਝੇ ਹੋਏ
ਨੇ,
ਬੜਾ ਸਾਰੀ ਯੁੱਧ ਮਚ ਗਿਆ, ਕ੍ਰੋਧਮਾਨ ਹੋ ਗਏ ਹਨ,
ਜਗਦੰਗ ਸਾਧਨ ਜਗਦੰਗ ਤਾਰੇ, ਜਗਦੰਗ ਵੀਰੰ ਜਗਦੰਗ ਉਤਾਰੇ,
ਮਾਰਦੇ ਸੂਰਮਿਆਂ ਦੇ ਸੱਤਾਂ ਦੇ ਸੱਤਰ ਲਾਭ ਦਿੱਤੇ ਹੋਏ ਹਨ,
ਜਗਦੰਗ ਪੈ ਕੇ ਜਗਦੰਗ ਜਵਾਨੰ, ਜਗਦੰਗ ਛੋੜੇ ਜਗਦੰਗ ਬਾਣ,
ਜਵਾਨ ਕ੍ਰੋਧ ਕਰਕੇ ਤੀਰ ਛੱਡਦੇ ਨੇ, ਜਿਹਨਾਂ ਦੇ ਨਾਲ ਕਈ ਬਾਜੀ ਘੋੜੇ ਮਾਰੇ ਜਾ ਰਹੇ ਨੇ,
ਜਗਦੰਗ ਜੂਜੇ ਜਗਦੰਗ ਬਾਜੀ, ਜਗਦੰਗ ਦੋਲੇ ਜਗਦੰਗ ਤਾਜੀ,
ਜਿਹਨਾਂ ਨਾਲ ਕਈ ਬਾਜੀ ਕੀ ਘੋੜੇ ਮਾਰੇ ਗਏ ਤੇ ਕਈ ਘੋੜੇ ਭੱਜੇ ਫਿਰਦੇ ਨੇ,
ਜਗਦੰਗ ਖੂਨੀ ਜਗਦੰਗ ਖੇਤਮ, ਜਗਦੰਗ ਝੂਜੇ ਜਗਦੰਗ ਖੇਤਮ,
ਤੇ ਯੁੱਧ ਭੂਮੀ ਖੂਨ ਦੇ ਨਾਲ ਰੰਗੀ ਗਈ, ਯੋਧੇ ਸ਼ਹੀਦ ਹੋ ਗਏ ਨੇ ਅਤੇ ਕਈ ਬੇਸੁੱਧ ਪਏ ਹਨ,
ਜਗਦੰਗ ਉੱਠੇ ਜਗਦੰਗ ਕੋਟੇ, ਜਗਦੰਗ ਤਾਰੇ ਜਗਦੰਗ ਧੋਪੇ,
ਉੱਠੇ ਤੇ ਕ੍ਰੋਧ ਕਰਕੇ ਬੈਰੀ ਕਰ ਉੱਤੇ ਧੋਪਾ ਸੁੱਟਦੇ ਨੇ, ਤਾਵ ਲੜਨ ਵਾਸਤੇ ਫੇਰ ਆ ਗਏ ਨੇ,
ਜਗਦੰਗ ਨਾਚੇ ਰਜਦੰਗ ਰੁਦਰੰ, ਭਗਦੰਗ ਭਾਗੇ ਜਗਦੰਗ ਸੁਦਰੰ,
ਉਧਰ ਯੁੱਧ ਭੂਮੀ ਦੇ ਜਗਦੇ ਹੈ ਪਰ ਪੈਰ ਜਿਹੜੇ ਸ਼ਹਿਰ ਭੱਜ ਰਹੇ ਹਨ,
ਜਗਦੰਗ ਜੂਜੇ ਜਗਦੰਗ ਤੀਰਨ ਲਗਨ ਲਾਗੇ ਤਗਨ ਤੀਰਨ।
ਤੇ ਇਸ ਪ੍ਰਕਾਰ ਕਹਿੰਦੇ ਉਹ ਯੋਧੇ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਤੀਰ ਵਰਤ ਰਹੇ ਹਨ।
ਰੰਗ ਰੰਗ ਦੁੱਜੇ ਗਗ ਰੰਗ ਸੂਰਮ ਘਰ ਰੰਗ ਭੂਮੀ ਹਗ ਰੰਗ ਹੂਰਮ ਤਗ ਰੰਗ ਤੱਕੈ ਜਗ ਰੰਗ ਜਵਾਨਮ ਮਗ ਰੰਗ ਮੋਰੀ ਤਗ ਰੰਗ ਤਾਨਮ।
ਤੇ ਇਸ ਪ੍ਰਕਾਰ ਦੇ ਸੂਰਮੇ ਜੰਗ ਦੇ ਵਿੱਚ ਰਗੜੇ ਘੜੇ ਜਿੱਤੇ ਹੋਏ ਅਪਸਰਾਂ ਪ੍ਰਕਾਰ ਦੀ ਕਰਕੇ ਹੋਰ ਰਾਜਿਆਂ ਦੇ ਜਵਾਨਾਂ ਨੂੰ ਤੱਕ ਲਿਆ ਤੇ ਹੋਰ ਦੇ ਸਾਥ ਉਹਨਾਂ ਉੱਤੇ ਭਾਵ ਉਹਨਾਂ ਦੇ ਮਨ ਮੋਹੇ ਗਏ ਵੀ ਜਿਹਨਾਂ ਸੂਰਮਿਆਂ ਨੂੰ ਵਰ ਲਈਏ।
ਰੰਗ ਰੰਗ ਦੇਖੇ ਰੰਗ ਰੰਗ ਰੂਪਮ ਪਗ ਰੰਗ ਪ੍ਰੇਮ ਪਗ ਰੰਗ ਕੂਪਮ।
ਜੋ ਰੂਪ ਨੂੰ ਵੇਖ ਕੇ ਪ੍ਰੇਮ ਖੂਹ ਵਿੱਚ ਡੁੱਬ ਗਈਆਂ ਹਨ ਉਹ ਇਸ ਪ੍ਰਕਾਰ ਤੇ ਸਾਹ ਸਿੰਘ ਪਾਗਲ ਦਾ ਪ੍ਰੇਮ ਪਗੜ ਦਾ ਕੂਪਮ ਖੂਹ ਦੇ ਵਿੱਚ ਭਾਵ ਪ੍ਰੇਮ ਦੇ ਖੂਹੇ ਚ ਡਿੱਗ ਪਈਆਂ ਹਨ।
ਗਗੜ ਰੰਗ ਡੁੱਬੀ ਭਗ ਰੰਗ ਪਿਆਰੀ ਗਗ ਰੰਗ ਕਾਮ ਗਗ ਰੰਗ ਮਾਰੀ ਕੂਪਮ ਗਗ ਰੰਗ ਕਾਲੂ ਗਗ ਰੰਗ ਰੂਪਮ।
ਇਹੋ ਕਾਲ ਸੀ ਸੁੰਦਰਪੁਰ ਦਾ ਜਿਹੜਾ ਰਾਜਾ ਸੀ ਕ੍ਰੋਧ ਕਰਕੇ ਕਾਲ ਨੂੰ ਖੋਇਆ ਹੋਇਆ ਹੈ ਜੋ ਕਿਸੇ ਦੇ ਨਾਲ ਧਾਵਾ ਕਰਕੇ
ਰਗ ਰੰਗ ਰੋਸਮ ਧਗ ਰੰਗ ਧਾਇਓ ਚੈਗ ਰੰਗ ਵਾਧੇ ਚਲੇ ਤੁਗ ਆਇਓ।
ਉਸੇ ਨਾਲ ਧਾਵਾ ਕਰਕੇ ਝੁੰਗਾ ਬੰਨ ਕੇ ਚੱਲਿਆ ਆਇਆ ਰਾਜਾ ਦੇ ਜਥੇਬੰਦ ਹੋ ਕੇ ਹੱਲਾ ਕਰਕੇ ਤੁਰਿਆ ਆਉਂਦਾ ਭਗਵਾਨ ਵੱਲ ਨੂੰ ਜੇ ਤੂੰ ਮੇਹ ਲੱਗੂ ਸਿੱਧਾ ਕਿਹਦੇ ਵੱਲ ਨੂੰ ਐਸੇ ਭਾਰੀ ਮਾਰੋ ਮਾਰ ਵਿੱਚ
ਅਗਰੰਗ ਅਰਡੇ ਕਬਰੰਗ ਗਾਜੀ ਨਗਰੰਗ ਨਾਚੇ ਕਬਰੰਗ ਗਾਜੀ
ਲਾ ਕੇ ਯੋਧੇ ਨੱਚ ਰਹੇ ਘੋੜੇ ਰਣ ਭੂਮੀ ਚ ਨੱਚ ਰਹੇ ਹਨ।
ਜਗਰੰਗ ਦੂਜੇ ਖਗਰੰਗ ਖੇਤੰ ਰਗਰੰਗ ਰਹਸੇ ਕਬਰੰਗ ਪ੍ਰੇਤੰ।
ਉਹਦੇ ਰਣ ਭੂਮੀ ਸ਼ਹੀਦ ਹੋ ਰਹੇ ਹਨ ਉੱਥੇ ਉਹ ਬੜੇ ਸਾਥ ਹੀ ਖੁਸ਼ ਹੋ ਰਹੇ ਹਨ।
ਮਗ ਰੰਗ ਮਾਰੇ ਭਗਤ ਸਿੰਘ ਪੀਰੰ ਭਗਤ ਸਿੰਘ ਪ੍ਰਾਣੇ ਭਗਤ ਸਿੰਘ ਪੀਰੰ।
ਉਹਦੇ ਯੋਧੇ ਮਾਰੇ ਗਏ ਭੀਰ ਜਿਹੜੇ ਉਹ ਕਹਿ ਭੱਜ ਰਹੇ ਚਲੇ ਜਾਂਦੇ ਹਨ।
ਭਗਤ ਸਿੰਘ ਧਾਇਓ ਰਗ ਰੰਗ ਰਾਜਾ ਰਗ ਰੰਗ ਰਣ ਕੇ ਭਗਤ ਸਿੰਘ ਬਾਜਾ
ਰਾਜਾ ਧਾਵਾ ਕਰਕੇ ਆਪਿਆ ਮਾਰੂ ਬਾਜੇ ਵੱਜ ਰਹੇ ਹਨ।
ਭਗਤ ਸਿੰਘ ਟੂਟੇ ਭਗਤ ਸਿੰਘ ਤਾਲੂ ਮਗਰ ਸਿੰਘ ਉੱਠੇ ਜਗ ਸਿੰਘ ਜਵਾਲੂ।
ਇਹਦੇ ਬਾਰੇ ਸੁਣਨ ਮੌਤ ਦਾਸੀ ਹੋਏ ਜਾਂ ਜਗ ਸਿੰਘ ਟੂਟੇ ਭਗਤ ਸਿੰਘ ਤਾਲੂ ਨੱਚਣ ਵਾਲੇ ਸੂਰਜਨ ਮੌਤ ਹੋ ਰਹੀ ਹੈ ਜਿਹੜੀ ਅਪਸ਼ਨਾਰ ਜਿਸ ਰਹੀ ਉਹਨਾਂ ਦੇ ਤਾਲ ਟੁੱਟ ਰਹੇ ਹਨ ਮੌਤ ਵਾਲੇ ਤੇ ਭਗਤ ਰੰਗ ਭਾਜੇ ਲਗਨ ਦੰਗ ਤੀਰਮ ਤੇ ਲਗਨ ਦੰਗ ਲਾ ਕੇ ਲਗਨ ਦੰਗ ਤੀਰਮ ਬੰਦੂਕਾਂ ਵਿੱਚ ਅੱਗਾਂ ਦੀਆਂ ਲੱਗਤਾਂ ਨਿਕਲ ਰਹੀਆਂ ਨੇ। ਸੂਰਮੇ ਦੇ ਮਾਰੇ ਵਿੱਚ ਤੀਰ ਜਿਹਨਾਂ ਲੱਗੇ ਨੇ ਉਹ ਸ਼ਾਇਦ ਮੈਦਾਨ ਦੇ ਵਿੱਚੋਂ ਭੱਜ ਰਹੇ ਤੁਰੇ ਹਨ।
ਲਗਨ ਦੰਗ ਰੈਸੀ ਲਗਨ ਦੰਗ ਦੇਵੀ ਲਗਨ ਦੰਗ ਮੈਨੂੰ ਲਗਨ ਦੰਗ ਭੇਰੀ
ਜੇਕਰ ਉਹ ਅਕਾਲ ਦੇ ਵਿੱਚ ਕਹਿੰਦੇ ਰਹੇ ਜਿਹੜੇ ਬਣ ਬਹੁਤ ਸਾਰੇ ਨੇ ਕਿਰਪਾਲਣ ਟੁੱਟ ਗਈਆਂ ਤੇ ਰੇਖਾ ਸ਼ਾਸਤ ਟੁੱਟ ਗਏ ਹਨ।
ਜੇ ਚਿੱਟੇ ਕੱਟੇ
ਜਿੱਤੋ ਹੀ ਜੂਨਾ ਸਾਹਿਬ ਸ੍ਰੀ ਰਾਜਾ ਰਹਿ ਗਏ ਸੁਖ ਨਰੇਸ਼ ਇਹਦੇ ਨਾਲ ਦੇ ਸਾਰੇ ਮਾਰੇ ਤੇ ਹੁਣ ਇਹਦਾ ਵੀ ਸਾਥ ਸੀ ਇਸ ਦੁਸ਼ਟ ਰਾਜੇ ਦਾ ਹੁਣ ਅੰਤ ਹੋਣ ਵਾਲਾ ਭਗਵਾਨ ਦੀ ਅਜਿਹਾ ਅਕੀਲ ਦੇ ਝਮਾਰਾ ਨੂੰ ਉਹਨਾਂ ਵੀ ਮਾਰ ਸਕਦੇ ਉਹਨੂੰ ਦੱਸ ਗਿਆ ਦਲੀਲ ਕਰਕੇ ਕਿ ਇਸ ਪ੍ਰਕਾਰ ਰਾਤ ਹੋ ਗਈ ਹੈ।
ਪੰਕਜ ਬਾਟਕਾ ਛੰਦ ਸੈਨ ਵਿੱਚ ਨਿਰਪ ਭਇਓ ਅਤੇ ਆਤਲ ਭਾਵਕ ਭਇਓ ਸਾਮਤ ਬਿਆਤਲ।
ਕਿਉਂ ਫੌਜ ਦੇ ਸਾਥ ਸੀ ਫੌਜ ਦੇ ਮਰਦੇ ਨਾਲ ਆਪਣਾ ਬਿਆਤਲ ਕੀ ਘਬਰਾ ਗਿਆ ਫਿਰ ਬੜਾ ਹੀ ਧਿਆਨ ਤੋਂ ਇਸ ਤਰ੍ਹਾਂ ਬਿਆਤਲ ਹੋਇਆ ਹੋਇਆ ਧਾਵਾ ਕਰਕੇ ਸਾਹਮਣੇ ਆ ਗਿਆ ਪਹਿਲੀ
ਸੁਣੇ ਤੋਂ ਵੈਚ ਸਮੈਤ ਬੁੱਧਤ ਆਵਤ ਭਇਓ ਰਿਸਕੈ ਕਰ ਬੁੱਧਤ।
ਤੇ ਕਿਉਂ ਸਾਥ ਸੀ ਉਸ ਜਿਹੜੇ ਸ਼ਬਦ ਦਾ ਰੁਕਿਆ ਸਾਹਮਣੇ ਆ ਗਿਆ ਹੈ ਉਸਨੇ ਆਪਣਾ ਸਾਰਾ ਹੀ ਦਲ ਨਾਲ ਲੈ ਕੇ ਅਨੇਕਾਂ ਤਰ੍ਹਾਂ ਦੇ ਸ਼ਬਦ ਚਲਾਏ ਹਨ ਉੱਥੇ ਤੁਰਨੇ ਧੋਖੇ ਵੱਜ ਰਹੇ ਹਨ। ਸ਼ਹੀਦ ਹੋਏ ਦੇਖਦੇ ਹੋਏ ਵੀ ਦੇਖੇ ਗਏ ਸਾਰੇ ਸੂਰਮੇ ਨੂੰ ਸਦ ਕਰਕੇ ਕ੍ਰੋਧ ਦੇ ਨਾਲ ਸ਼ਸਤਰ ਅਸਤਰ ਲੈ ਕਰਕੇ ਸਾਰੇ ਹਠੀਲੇ ਜੋਰੇ ਕ੍ਰੋਧ ਦੀ ਉਪਮਾ ਧਾਰ ਕਰਕੇ ਧਾਰਾ ਕਰਕੇ ਪਏ ਨੇ।
ਜੋ ਸ਼ਸਤਰ ਅਸਤਰ ਲੈ ਕਰਕੇ ਕੋ ਕੋਪ ਦੇ ਹਠੀ ਹਠੀਲੇ ਜੋ ਦੇ ਪ੍ਰੋਹ ਧਾਰਨ ਕਰਕੇ ਆਏ ਨੇ ਧਾ ਕਰਕੇ ਪੈਰ ਦੌੜ ਕਰਕੇ ਚੰਨ ਦੇ ਬਰਾਬਰ ਤੱਕ ਧਰਤ ਨੂੰ ਖਿੱਚ ਕਰਕੇ ਇਹੋ ਜਿਲੇ ਤੇ ਚੜ੍ਹਦੇ ਜੀਵ ਚਲਾਉਂਦੇ
ਨੇ
ਯੁੱਧ ਵਿੱਚ ਲੜ ਰਹੇ ਨੇ ਸ਼ਹੀਦ ਹੋ ਕੇ ਡਿੱਗ ਰਹੇ ਨੇ ਪਰ ਜਿੱਤ ਵੱਲੋਂ ਰੱਤੀ ਜਿਨ੍ਹਾਂ ਦੇ ਮੂੰਹ ਨਹੀਂ ਮੋੜਦੇ
ਸੂਰਮਾ ਚੱਲੇ ਪੀਣ ਪੀਣ ਜੇ ਲੈ ਪੀਣ ਪੀਣ ਭਲੇ
ਉਹਦੇ ਤੀਰ ਤਾਣ ਕੇ ਬੜੇ ਮਾਣ ਦੇ ਨਾਲ ਚਲਾ ਰਹੇ ਨੇ ਜਿਹੜੇ ਬੜੇ ਹੀ ਚਤੁਰ ਸੂਰਵੀਰ ਨੂੰ ਉਹਨਾਂ ਨੂੰ ਚੁਣ ਚੁਣ ਕੇ ਰਾਜ ਨੇ ਆਪਣੇ ਨਾਲ ਲੈ ਲਿਆ ਤੇ ਉਹ ਇਸ ਪ੍ਰਕਾਰ ਜਿੰਦਗੀ ਦੀ ਸ਼ੰਕਾ ਛੱਡ ਕਰਕੇ ਲੜਦੇ ਨਿਸ਼ੰਕ ਹੋ ਕਰਕੇ ਤੇ ਇਸ ਪ੍ਰਕਾਰ ਸਾਧ ਨੂੰ ਸੱਟ ਲਾਉਂਦੇ ਨੇ ਭਾਵ ਉਹਨਾਂ ਦੇ ਅੰਗ ਟੁੱਟ ਰਹੇ ਨੇ ਸੋ ਅੰਗ ਭੰਗ ਹੋਏ ਗਏ ਨੇ ਨਾ ਜੰਗ ਤੇ ਪਧਾਰ ਗਈ ਪਰ ਜੰਗ ਵੱਲੋਂ ਪੈਰ ਨਹੀਂ ਮੁੜਦੇ
ਇਸ ਪਾਲਕ ਛੰਦ ਤਾਂ ਸਰੇ ਅਨਰ ਮਨ ਕਰ ਚੋਰੀ
ਧਰਤ ਨੂੰ ਖਿੱਚ ਕੇ ਆਣ ਛਿਣ ਦੇ ਵਿੱਚ ਤੇ ਅਰਮਾਨ ਨਿਸ਼ਾਨਾ ਕਰਕੇ ਤੀਰ ਨੂੰ ਛੱਡ ਰਹੇ ਨੇ ਐਨ ਠੀਕ ਨਿਸ਼ਾਨੇ ਤੇ ਤੀਰ ਜਾ ਕੇ ਵੱਜਦੇ ਨੇ ਉਹ ਤੈਨ ਚੈਨ ਆਰਾਮ ਕਰਕੇ ਲਿਟ ਜਾਂਦਾ
ਉਹਵੇ
ਬੁੱਧ ਸਾਸ ਜੀ ਉਹਵੇ ਹੱਥ ਦੇ ਨਾਲ ਪੱਥੇ ਵਿੱਚੋਂ ਦੂਜਾ ਤੀਰ ਕੱਢ ਕੇ ਤੇ ਧਰਤ ਵਿੱਚੋਂ ਜੋੜ ਲੈਂਦਾ ਜਿਹਨੂੰ ਆਣ ਕਰਕੇ ਤੀਰ ਲੱਗਦਾ ਉਹ ਜੰਗ ਕਰ ਦਿੰਦਾ ਉਹ ਚੌਕ ਕਰਦਾ ਅੱਗੇ ਨੂੰ ਹੁੰਦਾ ਪਰ ਕਈ ਪਰਿਵਾਰ ਸੂਰਮੇ ਤੀਰ ਖਾ ਕੇ ਜਾਗਨੀ ਹੁੰਦੀ ਨਾਲ ਧੁਵੀ ਨੂੰ ਛੱਡ ਕਰਕੇ ਭੱਜ ਜਾਂਦੇ
ਨੇ
ਇਸ ਪ੍ਰਕਾਰ ਮਨ ਵਿੱਚ ਕ੍ਰੋਧ ਕਰਕੇ ਗਿਆਨ ਨੂੰ ਭੁਲਾ ਕਰਕੇ ਬੈਰੇ ਨੂੰ ਸੋ ਢੋਲ ਕੇ ਫਿਰਦੇ ਹਨ
ਅੰਗ ਘੱਟ ਭੰਗ ਹੈ ਜੰਗ ਕਹੇ ਟਿੱਕੀ ਸੰਗ ਤਿੰਨ ਰੰਗਰਨ ਸੋਣ ਤਨ ਢਿੱਕੀ
ਪਰਿਵਾਰ ਉਹਦੇ ਕ੍ਰੋਧ ਨੂੰ ਧਾਰ ਕੇ ਕ੍ਰੋਧ ਨਾਲ ਤੀਰ ਮਾਰਦੇ ਕੱਟੇ ਹੋਏ ਅੰਗਾਂ ਨਾਲ ਸੂਰ ਦੇ ਮੈਦਾਨ ਵਿੱਚ ਡਿੱਗ ਰਹੇ ਤਾਂ
ਘਾਏ ਪਾਟੇ ਆਏ ਸੁਖਾਏ ਅਸ ਝਾਰੀ ਜੋਰ ਕਰ ਜੋਰ ਸਰ ਤੋੜੇ ਅਡਾਰੀ
ਸੰਗ ਦੇ ਰੰਗ ਨਾਲ ਸੋਣ ਸੋਕ ਤੇ ਸੰਗਾਂ ਤੋਂ ਬਿਨਾਂ ਹੀ ਰਣ ਦੇ ਰੰਗਾਂ ਚ ਲੱਗੇ ਹੋਏ ਨੇ ਇਸ ਲਈ ਉਹਨਾਂ ਸ੍ਰੀ ਲੋਕ ਦੇ ਨਾਲ ਭੇਜੇ ਹੋਏ ਜਾ ਰਹੇ ਨੇ ਗੁੱਸਾ ਕਰਕੇ ਤਲਵਾਰਾਂ ਚਲਾਉਂਦੇ ਨੇ
ਹੋਰ ਕਰ ਜੋਰ ਸਰ ਤੋਰੇ ਅਡਾਰੀ
ਰੌਲਾ ਪਾਉਂਦੇ ਬੈਰੀ ਨੂੰ ਮਾਰ ਦਿੰਦੇ ਨੇ
ਰਾਮ ਤਜ ਪੈਨ ਭੱਜ ਉਮਰਨ ਸੋਭਗੀ
ਪ੍ਰਾਣ ਛੱਡਦੇ ਤੇ ਪਛਾਣ ਨਹੀਂ ਹਟਦੇ ਰਣ ਭੂਮੀ ਵਿੱਚੋਂ ਭੱਜਦੇ ਨੇ ਸੋਭਾ ਪਾ ਰਹੇ ਨੇ
ਇੱਕ ਸ਼ਬਦ ਦੇ ਦੁੱਤ ਨਾਲ ਸੁਰ ਰੋਭੀ
ਉਹਨਾਂ ਦੇ ਸ਼ਬਦ ਨੂੰ ਦੇਖ ਕੇ ਚਿਹਰੇ ਦੀ ਸੁੰਦਰਤਾ ਨੂੰ ਵੇਖ ਕੇ ਦੇਵ ਇਸਤਰੀ ਉਹਨਾਂ ਦੇ ਰੂਪ ਉੱਤੇ ਮੌਤ ਹੋ ਰਹੀ ਹੈ ਹਰ ਕੇ ਇਹਨਾਂ ਨੂੰ ਵੱਟ ਲਈ ਹੈ ਸੂਰਮੇ ਗੱਜਦੇ ਪਾਉਂਦੇ ਹਨ ਕ੍ਰੋਧ ਕਰਕੇ ਗਿਆਨ ਨੂੰ ਭੁਲਾ ਕਰਕੇ
ਕ੍ਰੋਧ ਕਰ ਬੋਧ ਹਰ ਜੋਧ ਅਸਲਾਮ ਹੀ
ਜਿਉਂ ਬੋਧ ਨੂੰ ਭੁਲਾ ਕਰਕੇ ਤਲਵਾਰਾਂ ਮਾਰਦੇ ਹਨ ਸ਼ਹੀਦ ਹੋ ਕੇ ਜਦ ਸਹਾਰ ਕੇ ਦੇਵਪੁਰੀ ਸਵਰਗ ਨੂੰ ਪਾਉਂਦੇ ਨੇ
ਗੀਤ ਕੇ ਗੀਤ ਕੁੱਲ ਰੀਤ ਕੇ ਮੁਕਾਬਲੀ
ਆਪਣੇ ਕੁੱਲ ਦੇ ਰੀਤਾਂ ਨੂੰ ਜਿੱਤ ਕੇ ਗੀਤਾਂ ਨੂੰ ਗਾਉਂਦੇ
ਨੇ
ਸਾਰੇ ਜੋਰੇ ਸਾਜ ਜਾ ਕਰਕੇ ਲੱਜਾ ਸਹਿਤ ਹੋ ਕਰਕੇ ਭਾਵ ਲੱਜਾ ਦੇ ਸਹਿਤ ਭਜੇ ਜਾ ਰਹੇ
ਲੜ
ਕਰਕੇ ਬੰਦੇ ਨੂੰ ਅਤੇ ਲੋਕ ਭਾਵ ਲੋਕ ਤੋਂ ਜਾ ਕੇ ਪ੍ਰਲੋਕ ਨੂੰ ਪਾ ਰਹੇ ਹਨ ਦੌੜ ਦੌੜ ਕੇ ਜਗਨ ਖਾ ਰਹੇ ਨੇ ਪਰ ਪਿੱਛੇ ਨਹੀਂ ਹਟਦੇ ਹਨ ਵਿਸ਼ੇਸ਼ ਭਾਵ ਨਾ ਚੱਲਣ ਪਿੱਛੇ ਨੂੰ ਨਹੀਂ ਜਾਂਦੇ ਹਰੇ ਵੀ ਰੱਖੇ ਇਹ ਉਹ ਕੀ ਕਰਦੇ ਸੋ ਤੁਰਦੇ ਸੂਰਮੇ ਅੱਗੇ ਅੱਗੇ ਨੂੰ ਜਾਂਦੇ
ਨੇ
ਉਪਮਾ ਦੇ ਨਾਲ ਸਾਰੇ ਸੂਰਮੇ ਗੁੱਸੇ ਚ ਨਾ ਭਜੇ ਆਉਂਦੇ ਹਨ
ਥੱਲੇ
ਤੇ ਹੱਲਾ ਬੋਲਦੇ ਲੜਦੇ ਨੇ ਜੰਗ ਵਿੱਚ ਇਹ ਜਿਉਂ ਪ੍ਰਭੂ ਹੋ ਕਰਕੇ ਬੜੇ ਸ਼ਹੀਦ ਹੋ ਰਹੇ
ਨੇ
ਹੋ ਕੇ ਆਉਂਦੇ ਆ ਕੇ ਸ਼ਸਤਰਾਂ ਦੀ ਮਾਰ ਕਰਦੇ ਹਨ ਤੇ ਅਸਤਰਾਂ ਨੂੰ ਬੈਰੀ ਉੱਤੇ ਸੁੱਟਦੇ ਹਨ ਅਜਿਹੇ ਜਵਾਨ ਭੱਜਦੇ ਨਹੀਂ ਗੱਜਦੇ ਨਿਸੰਗ ਹਨ ਤੇ ਨਿਸੰਗ ਹੋ ਕੇ ਸੱਚ ਮਾਰਦੇ ਨੇ ਸਤਿਗੁਰੂ ਮਹਾਰਾਜ ਦੱਸਦੇ ਨੇ ਭਾਈ ਸੂਰਮੇ ਐਸੇ ਹੁੰਦੇ ਨੇ ਖਾਲਸਾ ਜੀ ਤੇ ਸੂਰਮਤਾਈ ਕਰਨੀ ਹੈ ਤੁਸੀਂ ਜਦੋਂ ਜੰਗ ਦੇ ਵਿੱਚ ਜਾਣਾ ਹੈ ਆਹ ਸੂਰਮਿਆਂ ਦੇ ਕਰਤਵ ਹਨ ਇਹਦੇ ਲਈ ਖਾਲਸੇ ਨੂੰ ਸਿਆਣਾ ਕਰ ਰਹੇ
ਥਾਂ ਤੇ ਕੀ ਰਸ ਕਰ ਰਹੇ ਨੇ ਤੇ ਸੂਰਮਿਆਂ ਦੇ ਗੱਲਾਂ ਦੱਸ ਕੇ ਪ੍ਰਭਸ਼ਾ ਵਧਾ ਰਹੇ ਨੇ ਸਤਿਗੁਰੂ
ਮਤੰਗ ਢੋਲ ਬਾਸਰੀ ਸੁਣਾਏ ਝਾਂਜ ਬਾਜਦੇ
ਢੋਲ ਬਾਸਰੀ ਛੱਡ ਦੱਫ ਆਦਿ ਉਹ ਸਾਰੇ ਵਜੇ ਵੱਜਦੇ
ਨੇ
ਪੈਰਾਂ ਨੂੰ ਕੱਢ ਕੇ ਖੜੇ ਨੇ ਮੈਦਾਨ ਜੰਗ ਵਿੱਚ ਆ ਕੇ ਕ੍ਰੋਧਾਂ ਨਲਕਾਰਦੇ ਨੇ
ਬੂਝ ਬੂਝ ਕਹਿ ਰੂਦਿਆਂ ਝੂਦੇ ਨੇ
ਅਸੀਂ ਉਹਦੇ ਸੂਰਮੇ ਨੂੰ ਪਛਾਣ ਪਛਾਣ ਕੇ ਤੀਰ ਮਾਰਦੇ ਨੇ ਯੁੱਧ ਦੇ ਵਿੱਚ ਅਜੀ ਮਾਰ ਬਣਾਈ ਹੈ
ਸੁਮੰਤ ਧੁੰਦੂਸਾ ਸੂਝੇ ਨੇ
ਸਾਰੀ ਦਿਸ਼ਾ ਦਿਸ਼ਾ ਹੋ ਗਈ ਗਿਆਨ ਨਹੀਂ ਹੋਇਆ ਕਿਸੇ ਨੂੰ
ਉਪਕਾਰ ਕੇਸਰੀ ਸੁਧਾਰ ਸੈਨ ਭਾਏ
ਜੀ ਕਾਲੀ ਦੇਵੀ ਦਾ ਸ਼ਹਿਰ ਸ਼ੇਰ ਹੈ ਜਿਹੜਾ ਡੈਰੀਆਂ ਨੂੰ ਸੁਧਾਰ ਕਰਨ ਇਸ ਤਰ੍ਹਾਂ ਤੋੜ ਰਿਹਾ ਹੈ ਕਿ ਇਸ ਤਰ੍ਹਾਂ ਫੌਜ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ ਦੇਵੀ ਵੀ ਆ ਗਈ ਸਾਧ ਸੰਗੀ ਮਦਦ ਦੇ ਉੱਤੇ ਕਲਕਿ ਅਵਤਾਰ ਦੇ ਯੁੱਧ ਵਿੱਚ ਬਾਕੀ ਦੇਵਤੇ ਆਏ ਨੇ ਤੇ ਦੇਵੀ ਵੀ ਆ ਗਈ ਆਪਣੇ ਸ਼ੇਰ ਨੂੰ ਲੈ ਕੇ ਸ਼ੇਰ ਵੀ ਭਜਿਆ ਸੀਗਾ ਇਸ ਨਾਲ ਭੂਮੀ ਵਿੱਚ
ਅਗਸਤ ਸਿੰਘ ਕੀ ਜਿਵੇਂ ਪਚਾਏ ਸੈਨ ਜਾਏ
ਤੇ ਅਗਸਤ ਸਿੰਘ ਕੀ ਜਿਵੇਂ ਪਚਾਏ ਸੈਨ ਜਾਏ ਇਹ ਪ੍ਰਮਾਣ ਦਿੱਤਾ ਇੱਕ ਕਿ ਜਿਵੇਂ ਅਗਸਤ ਸਿੰਘ ਨੇ ਢਾਈ ਚੂੜੀਆਂ ਸਮੁੰਦਰ ਕੀ ਲਿਆ ਜੀ ਕਿ ਇਹ ਨੇਹ ਕਣਕ ਨੇ ਉਹਦੀ ਬੜੀ ਭਾਰੀ ਸਮੁੰਦਰ ਦੀਆਂ ਲਹਿਰਾਂ ਦੀ ਤਰ੍ਹਾਂ ਫੌਜਾਂ ਆ ਰਹੀਆਂ ਸੀ ਢਾਈ ਚੂੜੀਆਂ ਤਰ੍ਹਾਂ ਇਹ ਸਾਰੀ ਸੈਨ ਜਾਏ ਹੈ ਖਤਮ ਕਰ ਦਿੱਤੇ ਤੇ ਜਦੋਂ ਸਾਧ ਸੰਗਤ ਸਾਰੀ ਜਿਹੜੀ ਸੈਨਾ ਖਤਮ ਕਰਤੀ ਬਾਣੀ ਸੈਨਾਪਤੀ ਨੂੰ ਮਾਰ ਕਰਕੇ ਰਾਜੇ ਦੇ ਕੋਲ ਜਾ ਕਰਕੇ ਲਲਕਾਰੇ ਦਿੱਤੇ ਵਸੇਕ ਯੁੱਧ ਮੰਡਿਆ ਵਸੇਕ ਸ਼ਸਤਰ ਪਾ ਦੇ ਹਾ ਯੁੱਧ ਮੰਡ ਲਿਆ ਜਿਹ ਬੇਅੰਤ ਸ਼ਸਤਰ ਖੜਕ ਰਹੇ ਆਮੋ ਸਾਹਮਣੇ ਨੇਹ ਪਲੰਕ ਭਗਵਾਨ ਤੇ ਇਹ ਸਾਸ ਜੀ ਸੁੰਦ ਨਰੇਸ਼ ਹੁਣ ਦੋਨੇ ਸਾਹਮਣੇ ਹਨ ਇੱਕ ਦੂਜੇ ਦੇ
ਮਈਆ ਚੰਦ ਆਪ ਤੇ ਜੁਟਕ ਜੁਟਕੇ ਦਰ ਤੇ ਹਰ ਬਾਜ ਕਰੀ ਰਖ ਕੋਟਕ ਕੋਟੇ
ਹਰੀ ਪ੍ਰਵੇਸ਼ ਦੇ ਪ੍ਰੰਤ ਜੀ ਫੌਜ ਵਿੱਚ ਆਉਂਦੇ ਆ ਰਾਜੇ ਦੀ ਫੌਜ ਦੇ ਘੋੜੇ ਹਾਥੀ ਰੱਦ ਤੁੰਡੇ ਸਾਰੇ ਕੱਟ ਦਿੱਤੇ ਸਨ
ਸਾਜ ਗਿਰੇ ਚੁਪਰਾਜ ਤੂੰ ਬਰਬਾਜ ਗਿਰੇ ਬੰਨਾ ਤੂੰ ਝੂਟੇ
ਰਾਜੇ ਮਹਾਰਾਜ ਦੇ ਸਾਜ ਗਿਰੇ ਪੈਰ ਸਾਧ ਸਿੰਘ ਜੀ ਤੇ ਕਿਧਰੇ ਬਹੁਤ ਚੰਗੇ ਘੋੜੇ ਆ ਸਵਾਰਾਂ ਦੇ ਤੇ ਉਹ ਹੱਥਾਂ ਦੇ ਵਿੱਚ ਛੁੱਟੇ ਹੋਏ ਘੋੜੇ ਜਿਹੜੇ ਹਿੱਟਦੇ ਫਿਰਦੇ ਨੇ ਉਹਨਾਂ ਦਾ ਮਾਲਕ ਨੀ ਕੋਈ ਰਿਹਾ
ਰਾਜ ਤੋਂ ਗਜਰਾਜ ਕਰਨ ਪਟਕੇ ਸੁਣਦੇ ਕਹਿੰਦੇ ਸਨ ਝੂਟੇ
ਰਾਜ ਜਗਨ ਕਿਤੇ ਰਹਿਣ ਭੂਮੀ ਵਿੱਚ ਰਾਜ ਹਾਥੀ ਜਗੇ ਪਏ ਕਿਤੇ ਤਰੰਗ ਪਏ ਹਨ
ਪੌਸਮਾਨ ਵੈ ਕਲਪਾਨ ਸਭਾਇਰ ਕਬਾਦਲ ਸੇ ਜਲ ਫੁੱਟੇ
ਇਹ ਜੋ ਸਾਧਿਕ ਕੇਸਰ ਕੇ ਗਿਆ ਕੇਸਰ ਝੂਟੇ ਕਿਤੇ ਕਈ ਵੈਰੀ ਕੇਸਾਂ ਤੋਂ ਬੜੇ ਕੇਸਾਂ ਤੇ ਉਹ ਜੁੜੇ ਜੁੜੇ ਪਟ ਰਹੇ ਨੇ ਉਹਨਾਂ ਦੇ ਕਲਕੀ ਅਵਤਾਰ ਦੇ ਤੀਰ ਪਾਉਣ ਦੇ ਸਮਾਨ ਚੱਲੇ ਨੇ ਜਿਨ੍ਹਾਂ ਨੇ ਬੈਰੀ ਸਾਰੀ ਫੌਜ ਨੂੰ ਵਧਣ ਦੇ ਸਮਾਨ ਖੋੜ ਦਿੱਤਾ ਹੈ ਇਸ ਲਈ ਸਾਰੇ ਬੈਰੀ ਇੱਧਰ ਉੱਧਰ ਚਲੇ ਜਾ ਰਹੇ ਨੇ ਆਉਣ ਜਦੋਂ ਹਵਾ ਚੱਲਦੀ ਹੈ ਤਾਂ ਸਿੰਘ ਜੀ ਬਦਲਾ ਨੂੰ ਪਾੜ ਕੇ ਰੱਖ ਦਿੰਦੇ ਕਿਉਂ ਭਗਵਾਨ ਦੇ ਨੇਹ ਕਲੰਕ ਅਵਤਾਰ ਦੇ ਐਸੇ ਤੀਰ ਨੂੰ ਪਾਉਣ ਦੀ ਤਰ੍ਹਾਂ ਉਹ ਸੰਤ ਨਰੇਸ਼ ਦੀ ਐਸੀ ਹਾਲਤ ਕਰ ਦਿੱਤੀ ਸੁਭਾਰ ਕਰਕੇ ਆਪਣੇ ਬਾਗ ਯੋਧੇ ਜੁਟ ਕੇ ਪੈ ਗਏ
ਲੋਹੇ
ਦੇ ਗੁਰਜ ਕੁਹਾਰੇ ਹੱਥਾਂ ਚ ਖੜੇ ਹਨ ਕ੍ਰੋਧ ਕਰਕੇ ਚੌਂ ਪਾਸਿਆਂ ਦੇ ਵੱਲ ਸਾਧ ਨੂੰ ਕਰਕੇ ਮਾਰ ਰਹੇ ਉੱਚੇ ਟਿੱਡੇ ਉੱਤੇ ਬਹੁਤ ਸਾਰੇ ਹਾਥੀ ਜਗੇ ਪਏ ਦਿਸ ਰਹੇ ਹਨ
ਰਾਮ ਰਾਮ ਸਮਰਨ ਕੇਦਰ ਰਾਜ ਮਨੁੱਖਾਰੇ
ਕਿਉਂ ਮਲੂਮ ਹੁੰਦਾ ਹੈ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਮਲੂਮ ਹੁੰਦਾ ਮੈਨੂੰ ਰਾਵਣ ਗਏ ਆਹ ਰਾਮ ਦੇ ਯੁੱਧ ਦੇ ਵਿੱਚ ਹਨੂੰਮਾਨ ਨੇ ਵੱਡੇ ਵੱਡੇ ਪਹਾੜ ਟੁੱਟ ਵੀ ਲੈ ਤੇ ਆਹ ਹਾਲਤ ਦਿਸ ਰਹੀ ਹੈ
ਚੌਕ ਚਰੀ ਚ ਤੁਰੰਗ ਚਮੂ ਕਰਨ ਵਾਲੇ ਕੇ ਪਰ ਸੁੰਦਰ ਪੇਲੇ
ਇਹੀ ਸੈਨਾ ਲਾ ਲਾ ਕੇ ਹਾਥੀ ਨਾਲ ਕਲਕੀ ਅਵਤਾਰ ਤੇ ਚੜ੍ਹਾਈ ਕੀਤੀ ਹੈ
ਆਏ ਪਏ ਕਰ ਕੋ ਪਾਟੀ ਕਰ ਕਾਟ ਸਭਾ ਬਦਗਾ ਨ ਪਛੇਲੇ
ਇਸ ਪ੍ਰਕਾਰ ਇਹ ਕਲਕੀ ਅਵਤਾਰ ਦੇ ਉੱਤੇ ਚੜ੍ਹਾਈ ਕਰਕੇ ਆਏ ਸਿਰੇ ਚੜ੍ਹ ਕੇ ਆਉਣ ਵਾਲਾ ਘਾਟੇ ਚ ਹੋਇਆ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਾਰ ਜਨ ਛੇਵੇਂ ਪਾਤਸ਼ਾਹ ਨੇ ਕੀਤੇ ਆ ਦਸ ਸੰਤੀ ਤੇ ਚਾਰੇ ਜੰਗਾਂ ਦੇ ਵਿੱਚ ਦੁਸ਼ਮਣ ਚੜ੍ਹ ਕੇ ਆਇਆ ਆਪ ਜੀ ਚੜ੍ਹ ਕੇ 14 ਲੜਾਈਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ 18 ਲੜਾਈਆਂ ਦਾਦੇ ਪੋਤੇ ਦੀਆਂ ਸਾਧ ਸੰਗੀ ਐਸੀਆਂ ਬਣਦੀਆਂ ਤੇ ਇਹਨਾਂ 18 ਲੜਾਈਆਂ ਵੀ ਕਿਤੇ ਵੀ ਦਿਖਾ ਦਿਓ ਕਿ ਗੁਰੂ ਨੇ ਚੜ੍ਹਾਈ ਕੀਤੀ ਹੋਵੇ ਚੜ੍ਹਾਈ ਉਹਨਾਂ ਨੇ ਕੀਤੀ ਹੈ ਤੇ ਗਲ ਪਿਆ ਬੁਲਾਇਆ ਧਰਮ ਦੇ ਯੁੱਧ ਸਨ ਸੋ ਇਸ ਪ੍ਰਕਾਰ ਇਹ ਬਹੁਤ ਸਾਰੇ ਚਤਰੰਗੀ ਸੈਨਾ ਲੈ ਕੇ ਕਲਕੀ ਅਵਤਾਰ ਤੇ ਆਇਆ ਸੀ ਚੜ੍ਹਾਈ ਕਰਕੇ ਧਾਰੇ ਪਰੇ ਕਰ ਕੋ ਫਾਟੀ ਕਰਤਾਰ ਸਭੇ ਪਗਤ ਲੈ ਨਾ ਪਿਛੇ ਨਹੀਂ ਹਠੀਲੇ ਸੂਰਮੇ ਕ੍ਰੋਧ ਨਾਲ ਢਾ ਕਰਕੇ ਆਏ ਨੇ ਹੱਥ ਨਾਲ ਕਟਾਵਟੀ ਕਰੀ ਜਾ ਰਹੇ ਨੇ ਦੂਜੇ ਦੇ ਪੈਰ ਪਿੱਛੇ ਨਹੀਂ ਹਟਾਉਂਦੇ
ਦਾਨ ਚ ਮਾਨਕ ਮਾਨਕ ਪਾਲਣਗੇ ਤਨ ਸਿਆਮਕ ਨੇ ਤਨਜੂ ਆਦਿ ਚੇਲੇ
ਜਮਾਤ ਦੇ ਦਰਬਾਰਾਂ ਦੇ ਨਾਲ ਕਾਲੇ ਬਦਲ ਸਮਾਨ ਵਰਖਾ ਕਰਦੇ ਹਨ ਸਭਨਾਂ ਦੇ ਸਰੀਰਾਂ ਤੇ ਸ਼ਸਤਰ ਸਾਧ ਚਲੇ ਹਨ
ਸ੍ਰੋਣ ਲੰਗੇ ਰੂਣੀ ਰਮਾਪਤ ਪਦ ਨੇ ਅੰਤ ਬਸੰਤ ਸਿਖੇਲੇ
ਸਾਰੀ ਪਰਿਵਾਰ ਦੇ ਲੱਗਦੇ ਲੱਗੇ ਨੇ ਬਾਪ ਸਾਰੇ ਸੰਤੋਖ ਸ਼ੁਰੂ ਬਣੇ ਹੋਏ ਨੇ ਕਿਉਂ ਮਲੂਮ ਹੁੰਦਾ ਮਨ ਨੂੰ ਫਗਣ ਦੇ ਅੰਤ ਵਿੱਚ ਬਸੰਤ ਦੀ ਹੋਲੀ ਚਾਰ ਦਿਨ ਖੇਡੀ ਜਾ ਰਹੀ ਹੈ
ਅਵਤਾਰ
ਬਾਲ ਸੁਹਾਰ ਦੇ ਕ੍ਰੋਧ ਦੇ ਸ਼ਹਿਦ ਹੋ ਗਏ ਹਨ
ਦੂਜੇ ਸੈਨਿਕ ਕਹਿ ਦੱਸਿਆ ਚਿੰਨ ਮੈਂ ਦਿਨ ਪ੍ਰਾਣ ਸਭਾਰ ਕੀਤੇ
ਆਏ ਤੇ ਲੀਨੇ ਉਹਨੇ ਹੱਥ ਵਿੱਚ ਸ਼ਸਤਰ ਲੈ ਕੇ ਪੈਰੀਆਂ ਦੇ ਸੈਨਾ ਚ ਧੱਸ ਗਏ ਨੇ ਇੱਕ ਸ਼ਿਵਜ ਸਭ ਨੂੰ ਪ੍ਰਾਣਹੀਨ ਕਰ ਦਿੱਤਾ ਹੈ
ਫੂਟ ਪਰਾ ਰਮਣੀ ਇਸ ਭੁੱਖ ਨੂੰ ਵੀਰ ਬਲੇ ਅਤਿ ਸੁੰਦਰ ਕੀਨੇ
ਸੰਸਾਰ ਜਿਹਨਾਂ ਦੇ ਗਹਿਣ ਉਹ ਕਲਕੀ ਭਗਵਾਨ ਜੀ ਦੇ ਪੈਰੀ ਗੱਲ ਤੇ ਟੁੱਟ ਕੇ ਪੈ ਗਏ ਹਨ
ਉਪਜੀ ਮਨ ਮਹਿਰਣ ਮਨ ਭੁੱਖ ਨੂੰ ਕੀਨੇ
ਉਹ ਭਗਵਾਨ ਯੋਧਿਆਂ ਨੂੰ ਉਹਨਾਂ ਨੇ ਬੜਾ ਹੀ ਸੁੰਦਰ ਜਾਣਿਆ ਗ੍ਰੰਥ ਕਰਤਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਸਰਾ ਹੁਕਮਾਂ ਮੇਰੇ ਮਨ ਚ ਪੈਦਾ ਹੋ ਗਏ ਮਨ ਨੂੰ ਉਹਨਾਂ ਨੇ ਰਣ ਭੂਮੀ ਰੂਪ ਇਸਤਰੀ ਨੂੰ ਪਾਉਣ ਵਾਸਤੇ ਗਹਿਣੇ ਬਖਸ਼ ਦਿੱਤੇ ਇਸ ਪ੍ਰਕਾਰ ਦੀ ਉਪਮਾ ਪੈਦਾ ਹੋ ਰਹੀ
ਹੈ ਕਹਿੰਦੇ
ਇਸ ਕਲਗੀ ਅਵਤਾਰ ਜੀ ਨੇ ਅਨੇਕ ਸ਼ਬਦ ਆਪਣੇ ਸਰੀਰ ਉੱਤੇ ਸਜਾ ਕੇ ਗੁੱਸੇ ਦੇ ਨਾਲ ਰਣ ਭੂਮੀ ਦੇ ਤੁਰ ਪਏ ਹਨ ਕਾਲ ਪ੍ਰਸੰਗ ਉਪੰਗ ਤੇ ਵਿਚੰਗ ਆਦਿ ਤੇ ਇਸ ਤਰ੍ਹਾਂ ਦੇ ਸਾਹ ਬਹੁਤ ਸਾਰੇ ਚੰਗੀ ਤਰ੍ਹਾਂ ਦੇ ਨਾਲ ਵਾਜੇ ਵੱਜ ਰਹੇ ਹਨ ਘਬਰਾ ਗਏ ਜਿਸ ਵੇਲੇ ਭਗਵਾਨ ਨੇ ਕਲੰਕ ਨੇ ਯੁੱਧ ਦੇ ਵਿੱਚ ਸਾਸੁਰ ਆਮੋ ਸਾਹਮਣੇ ਸੰਤ ਰੇਸ਼ ਦੇ ਨਾਲ ਜਦੋਂ ਯੁੱਧ ਹੋਣ ਲੱਗਾ ਉਸ ਵੇਲੇ ਐਸੀ ਹਰਕਤ ਪੂਰੇ ਬ੍ਰਹਿਮੰਡ ਵਿੱਚ ਹੱਥ ਨਹੀਂ ਬਣਾ ਭਾਵੇਂ ਦੇਵਤੇ ਸੀ ਭਾਵੇਂ ਕਲੇ ਸੀ ਇੱਕ ਵਾਰੀ ਘਬਰਾ ਗਏ ਦੇਵ ਵੀ ਘਬਰਾ ਜਿਸ ਵੇਲੇ ਪੂਰੇ ਵੀਰ ਭਗਵਾਨ ਜੀ ਆ ਗਏ ਨੇ ਦੇਵ ਅਤੇ ਦੋ ਉੱਡ ਭਾਗੇ ਦੋਨੇ ਹੀ ਭੱਜ ਗਏ ਭਾਵ ਕੀ ਇਤਨਾ ਉਹਨਾਂ ਨੂੰ ਘਾਇਆ ਹੋ ਗਿਆ
ਉਪ ਕਛੂ ਕਰਕੇ ਜਿਸ ਮੋਟਾ ਕੀ ਅਵਤਾਰ ਜਗਰਨ ਕਰਦੇ
ਇਸ ਪ੍ਰਕਾਰ ਸਾਹਿਬ ਜੀ ਜਿਸ ਵੇਲੇ ਕਲਕੀ ਭਗਵਾਨ ਨੇ ਥੋੜਾ ਜਿਹਾ ਕ੍ਰੋਧ ਕਰਕੇ ਰਣ ਭੂਮੀ ਲਲਕਾਰਾ ਮਾਰਿਆ ਉਸ ਵੇਲੇ ਦੀ ਗੱਲ ਹੱਕ ਦੇ ਨੌਕਰੀ ਸੀ ਆਈ ਉਸ ਵੇਲੇ ਅਜਿਹੀ ਹਾਲਤ ਸਾਰੇ ਹੋ ਗਈ ਹੈ ਸਾਰੇ ਦੇਵਤੇ ਦਰਦ ਘਬਰਾ ਗਏ
ਨੇ ਸੁਖੀ ਸਰਤਾ ਸਭ ਲੋਕ ਅਲੋਕ ਸਭਾ ਚਾਹੇ
ਆਪੋ ਸਤਨਾਮ ਸ੍ਰੀ ਵਾਹਿਗੁਰੂ ਇਹ ਐਵੇਂ ਗੱਲਾਂ ਕਰਨੀਆਂ ਸੌਖੀਆਂ ਨੇਕ ਲੰਕ ਦੀਆਂ ਨੇਕ ਲੰਕ ਦੇ ਯੁੱਧ ਦੀ ਵਾਰਤਾ ਹੈ ਸੀਗਾ ਭਾਜੀ ਸੱਤੇ ਸਮੁੰਦਰ ਸਮੇਤ ਸਾਰੀਆਂ ਨਦੀਆਂ ਸੁੱਕ ਗਈਆਂ ਨੇ ਸੁੱਕ ਜਾਣੀਆਂ ਨੇ ਤੇ ਉਹ ਨਕਸ਼ਾ ਰੱਖ ਕੇ ਕਰਨ ਵੀ ਆਇਆ ਹੋ ਗਿਆ ਤੇ ਇਸ ਪ੍ਰਕਾਰ ਦੇ ਲੋਕ ਅਲੋਕ ਭਾਵ ਪਹਾੜ ਉੱਤੇ ਰਹਿਣ ਵਾਲੇ ਸਾਰੇ ਕੰਮ ਉੱਠੇ ਤੇ ਇਸ ਪ੍ਰਕਾਰ ਸਤੋ ਸਿੰਘ ਸੁਖੀ ਸ਼ਰਤ ਸਭ ਲੋਕ ਅਲੋਕ ਸਵੇ ਹੈ ਆਏ ਚੌਂਕ ਚਲੇ ਚਕੇ
ਚੌਂਕ ਚਕੇ ਦ੍ਰਿਗਪਾਲ ਸਭਾ ਕੇ ਪੈ ਕਲਕੀ ਕਲਕੋ ਗੁਰਸਾਏ
ਸਾਰੇ ਦ੍ਰਿਗਪਾਲ ਦੇਖ ਕੇ ਦ੍ਰਿਗਪਾਲ ਸਾਹਿਬ ਸੀ ਦਿਸ਼ਾ ਦੇ ਹਾਥੀਆਂ ਨੂੰ ਮੰਨੇ ਜਾਣ ਲੱਗੀ ਕਰਾਇਆ ਜਾਂਦੇ ਕਿਰਪ ਕਰਕੇ ਨਾ ਸਾਰੇ ਸੋਚਾਂ ਕਰਦੇ ਨੇ ਕਲਕੀ ਭਗਵਾਨ ਕ੍ਰੋਧ ਕਰਦੇ ਗੁੱਸੇ ਨਾਲ ਕਿਸ ਉੱਤੇ ਚੜ੍ਹੇ ਹਨ ਭਗਵਾਨ ਦਾ ਸਾਹਿਬ ਸੀ ਗੁੱਸਾ ਤੇ ਐਵੇਂ ਕੁਛ ਹੋਣੀ ਦੀ ਬਾਤ ਤਾਂ ਹੈ ਨਹੀਂ ਜਿਸ ਵੇਲੇ ਭਗਵਾਨ ਨੇ ਨਰਸਿੰਘ ਰੂਪ ਧਾਰਨ ਕੀਤਾ ਪ੍ਰਹਲਾਦ ਦੀ ਰੱਖਿਆ ਕੀਤੀ ਪ੍ਰਹਲਾਦ ਦੀ ਰੱਖਿਆ ਕਰਨ ਤੋਂ ਬਾਅਦ ਹਰਨਾਕਸ਼ ਨਕੀ ਵਧਾ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਹਰਨਾਕਸ਼ ਦੁਰਚਾਰ ਪਾ ਰਿਹਾ ਪ੍ਰਹਲਾਦ ਤਾਰ ਦਿੱਤਾ ਤੇ ਉਸ ਵੇਲੇ ਉਹ ਜਿਹੜਾ ਧਿਆਨ ਵੀਰ ਅਸੀਂ ਰੂਪ ਸੀ ਨਾ ਸਿੰਘ ਤੇ ਸ਼ੇਰ ਦਾ ਤੇ ਨਰ ਸਿੰਘ ਅੱਧਾ ਸਰੀਰ ਬੰਦੇ ਦਾ ਸਰੀਰ ਦਾ ਤੇ ਅੱਧਾ ਹਿੱਸਾ ਜਿਹੜਾ ਉਹ ਸ਼ੇਰ ਦਾ ਮੂੰਹ ਸ਼ੇਰ ਦਾ ਤੇ ਇਹ ਜਦੋਂ ਸਾਥੀ ਐਸਾ ਸਰੂਪ ਸੀ ਜਿਹੜਾ ਬੜਾ ਭਿਆਨਕ ਭਗਵਾਨ ਜੀ ਨੂੰ ਬਦਲ ਲੈ ਜਾਂ ਯਾਦ ਲਾ ਰਿਹਾ ਸਰੂਪ ਉਸੇ ਤਰ੍ਹਾਂ ਬਕੁੰਡ ਵਿੱਚ ਜਾ ਬੈਠੇ ਤੇ ਹੁਣ ਦੇਖ ਕੇ ਜਦੋਂ ਸਾਹਮਣੇ ਜਾਂਦੇ ਡਰ ਲੱਗਦਾ ਕੋਈ ਸਾਹਮਣੇ ਨਹੀਂ ਜਾਂਦਾ ਤੇ ਉਹ ਹੀ ਭਿਆਨਕ ਹਾਲ ਜਿਵੇਂ ਉਹਨੂੰ ਮਾਰ ਕੇ ਆਇਆ ਅੰਦਰਾਂ ਗਲਤ ਪਾਈਆਂ ਨੇ ਉਹ ਭਿਆਨਕ ਸਰੂਪ ਦੇਵਤੇ ਦੇਖ ਕੇ ਸਾਹਮਣੇ ਨਹੀਂ ਜਾਂਦੇ ਭਗਵਾਨ ਦੇਵਤਿਆਂ ਨੇ ਆ ਕੇ ਲਕਸ਼ਮੀ ਨੂੰ ਕਿਹਾ ਮਾਤਾ ਨਰਸਿੰਘ ਦਾ ਰੂਪ ਲੋ ਇਹ ਭਾਉ ਕਰੇ ਭਾਇ ਕਰਕੇ ਨੇੜੇ ਨਹੀਂ ਜਾ ਰਹੀ ਕਹਿੰਦੀ ਭਾਈ ਮੈਨੂੰ ਵੀ ਡਰ ਲੱਗਦਾ ਹੁਣ ਤਾਂ ਤੁਹਾਡੇ ਭਗਵਾਨ ਤੋਂ
ਮੈਂ ਹੁਣ ਨੇੜੇ ਕਿਵੇਂ ਜਾਣਾ ਹੈ, ਰੁਕ ਗਈ ਹੈ। ਕਹਿੰਦੇ ਫਿਰ ਹੁਣ ਕਿਵੇਂ ਕੀਤਾ ਜਾਏ, ਭਗਵਾਨ ਦੇ ਨੇੜੇ ਕੋਈ ਨਹੀਂ ਜਾ ਸਕਦਾ। ਫਿਰ ਪ੍ਰਹਲਾਦ ਕਹਿੰਦਾ ਚਰਨੀ ਲਗਾ, ਪ੍ਰਹਲਾਦ ਨੂੰ ਬੇਨਤੀ ਕੀਤੀ ਦੇਵਤਿਆਂ ਨੇ, ਉਹ ਜਾ ਕੇ ਉਹਨੂੰ ਕੋਈ ਡਰ ਨਹੀਂ ਸੀ, ਉਹਦੇ ਵਾਸਤੇ ਆਇਆ ਸੀ ਗੋਦ ਵਿੱਚ ਜਾਵਾਂ। ਪ੍ਰਹਲਾਦ ਨੇ ਪਿਆਰ ਕੀਤਾ ਬੱਚਿਆਂ ਵਾਂਗੂ, ਕਹਿੰਦੇ ਪੁੱਤਰ ਤੂੰ ਮੇਰੀ ਗੋਦ ਵਿੱਚ ਆ ਗਏ, ਤੇਰੀ ਰੱਖਿਆ ਵਾਸਤੇ ਇੰਨਾ ਕੁਛ ਕੀਤਾ, ਤੇ ਹੁਣ ਵੀ ਕੋਈ ਡਰ ਹੈ? ਕਹਿੰਦੇ ਭਗਵਾਨ ਮੈਂ ਬੇਨਤੀ ਕਰਨ ਲਈ ਆਇਆ ਵੀ ਆਹ ਜਿਹੜਾ ਰੂਪ ਹੈ ਬਦਲ ਕੇ ਉਹੀ ਵਾਸਤਵ ਰੂਪ ਵਿੱਚ ਆ, ਫਿਰ ਵਾਸਤਵ ਰੂਪ ਆ। ਇਸ ਪ੍ਰਕਾਰ ਕਾਫੀ ਉਹ ਕਰਕੇ ਅਵਤਾਰ ਨੇ ਔਰ ਰੋਗ ਭਾਵ ਵਾਲਾ ਇੱਕੋ ਹੀ ਭਾਗ ਮਾਰੀ ਹੈ ਤੇ ਪਹਾੜ ਕੁਮਾਰ ਤੇ ਨਦੀਆਂ ਸੁੱਕ ਗਈਆਂ, ਸਮੁੰਦਰ ਸੁੱਕ ਗਏ, ਦੇਵ ਤੇ ਦੈਤ ਜਿਹੜੇ ਉਹ ਭੱਜਣ ਲੱਗ ਕੇ ਘਬਰਾ ਗਏ ਕਿਤੇ ਨੂੰ। ਤੇ ਇਸ ਪ੍ਰਕਾਰ ਦੀ ਚੌਂਕ ਚੁੱਕੇ ਦੀ ਉਪਾਸ ਸਵੇ ਕਹਿ ਕੇ ਕਲਗੀ ਪ੍ਰਕੋਪ ਰਸਾਏ, ਜਦੋਂ ਵੀਰ ਰਸ ਵਿੱਚ ਆਏ ਹਨ ਸਤਿਗੁਰ ਕਹਿੰਦੇ ਬਾਣ ਕਮਾਨ ਸੁਧਾਰ ਕੇ ਹਰ ਨਾਲ ਕਲਗੀ ਅਵਤਾਰ ਕਰੋਨਾ ਨੂੰ ਮਾਰ ਸੁੱਟੇ ਹੈ। ਉਹ ਜਿਹੜੇ ਕਲੇ ਰੱਬ ਦਾ ਨਾਂ ਨਹੀਂ ਸੀ ਲੈਣ ਦਿੰਦੇ ਦਾਸ, ਅੱਜ ਹਾਲਤ ਕੀ ਆ, ਕਿਤੇ ਲੱਤਾਂ ਵੱਢੀਆਂ ਪਈਆਂ ਹਨ, ਕਿਤੇ ਸਿਰ ਕੱਢੇ ਪੈਣ, ਕਿਤੇ ਬਾਂਹ ਤੇ ਕਿਤੇ ਤਲਵਾਰਾਂ। ਇਹ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਜੇ ਤਲਵਾਰਾਂ ਨੇ ਸਾਰੇ ਅੰਗਾਂ ਨੂੰ ਕੱਟਿਆ ਨਾ, ਤੇ ਜਾਂ ਕੌਂਸਲ ਬਾਹਰ ਕਰੂੰ ਅੱਧ ਰੇਣ ਪ੍ਰਮਾਣ ਸਭੇ ਕੰਟਾਰੇ, ਉਹ ਅੰਗਾਂ ਨੂੰ ਕਹਿੰਦੇ ਕਹਿੰਦੇ ਕਰ ਸੁੱਟਿਆ ਹੈ। ਪਈਆਂ ਕਿਤੇ ਤਲਵਾਰਾਂ ਦਾ ਅੰਗ ਕੱਟੇ ਦਿਸਦੇ ਹਨ, ਇਹ ਹਾਲਤ ਹੋਣੀ ਜਾਨਕ
ਜਾਨਕ ਬਾਗ ਬਨੋਰਨ ਮੰਡਲ ਦੇਖਣ ਕੋ ਜੇ ਧੂਰ ਧਾਰੇ,
ਜਿਹੜੇ ਧੂਰ ਨਾਲ ਭੂਮੀ ਵਿੱਚ ਉਹ ਪੁੱਠੇ ਡਿੱਗੇ ਪਏ ਨੇ, ਤੇ ਕਹਿੰਦੇ ਕਲਗੀ ਭਗਵਾਨ ਨੇ ਮਾਰ ਕਰਕੇ ਸੁੱਟੇ ਹੋਏ ਨੇ ਸਾਰੇ ਸਾਧ ਜੀ। ਇਸ ਤਰ੍ਹਾਂ ਮਲੂਮ ਹੁੰਦਾ ਕਿ ਕਲਗੀ ਭਗਵਾਨ ਨੇ ਮਾਰ ਕੇ ਸੁੱਟੇ ਨੇ, ਤੇ ਇਸ ਤਰ੍ਹਾਂ ਦੀ ਹਾਲਤ ਹੋ ਰਹੀ ਹੈ ਤੇ ਰਣ ਮੰਡਿਆ ਹੋਇਆ, ਤੇ ਇਹਦੇ ਵਿੱਚ ਵੇਖਣ ਵਾਸਤੇ ਸ਼ਿਵ ਜੀ ਭੂਤਾਂ ਪ੍ਰੇਤਾਂ ਆਪ ਦੀ ਫੌਜ ਨੂੰ ਲੈ ਕੇ ਤੇ ਰਣਮੰਡਲ ਦੇਖਣ ਕੋਲ ਜੰਗ ਜੁੱਟ ਧੂਰ ਵਧਾਰੇ ਦੇਖਣ ਵਾਸਤੇ ਆਏ ਨੇ। ਦੇਖੀਏ ਭਗਵਾਨ ਨੇ ਜੰਗ ਜਿੱਤਿਆ,
ਲਾਜ ਭਰੇ ਰਾਜ ਤੁਮ ਕਿਉਂ ਕਿਸ ਭਾਗ ਚਲੇ ਨਹੀਂ ਆਨ ਕਰੇ,
ਲੰਜਾ ਦੇ ਭਰੇ ਹੋ ਬੈਰੀ ਰਾਜੇ ਚੌਹਾਂ ਪਾਸਿਆਂ ਨੂੰ ਤੁਰੇ ਹੋਏ, ਉਹ ਆਣ ਕੇ ਕਿਵੇਂ ਉਹਨੂੰ ਘੇਰਾ ਪਾਇਆ ਹੈ।
ਜੈ ਬਾਣ ਸੰਪਾਨ ਕਦਾ ਬਰਛੀ ਛੱਟ ਸ਼ਹਿਰ ਛੱਤੇ ਚੁੱਪ ਕਿਚੜੇ,
ਜਵਾਨ ਕਦਾ ਬਰਛੀ ਫੜ ਕੇ ਸ਼ਹਿਰ ਜਵਾਨ ਸੂਰਮੇ ਜੰਗ ਦੀ ਮਰਜ਼ੀ ਦੇ ਨਾਲ ਬੱਤ ਹੋ ਕਰਕੇ ਚਿੱਤ ਦੇ ਸਾਹ ਉਤਸ਼ਾਹ ਦੇ ਨਾਲ ਜਿਹੜੇ ਹੋਏ ਹਨ।
ਮਾਨ ਸੁਜਾਨ ਅਗਿਆਨ ਪੁਜਾ ਕਰ ਪੈਚ ਪਰੇ ਨਹੀਂ
ਭੇਜਮਾਨ ਪ੍ਰਤਿਨਿਧ ਸਰੂਪ ਅਜਾਨ ਘਾ ਭੁਜਾ ਗੋਡਿਆਂ ਤੱਕ ਲੰਮੀਆਂ ਬਾਹਾਂ ਵਾਲਾ ਬੜੇ ਸੁਜਾਨ ਕਲਗੀ ਅਵਤਾਰ ਭਗਵਾਨ, ਉਹ ਬੈਰੀ ਦੇ ਬੈਰੀ ਰਾਜੇ ਜਿਹੜੇ ਹਨ ਲੱਜਾ ਕਰਕੇ ਉਹਦੇ ਉੱਤੇ ਪੈ ਗਏ
ਨੇ।
ਪਿੱਛੇ ਨੂੰ ਮੁੜੇ ਨੇ, ਯੁੱਧ ਵਿੱਚ ਮਰ ਕਰਕੇ ਜਗਤ ਵਿੱਚ ਜਸ ਨੂੰ ਪ੍ਰਾਪਤ ਕਰ ਗਏ, ਭਗਵਾਨ ਜੀ ਦੇ ਨਾਲ ਯੁੱਧ ਕਰਕੇ ਨਾ ਸੰਸਾਰ ਸਮੁੰਦਰ ਤੋਂ ਹੀ ਤਰ ਗਏ, ਕਿਉਂਕਿ ਅਵਤਾਰ ਦੇ ਹੱਥੋਂ ਮਰਨ ਦੇ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ।
ਰੰਗ ਸੋ ਜਾਨ ਸੁਰੰਗੇ ਸਿੰਘ ਛੁੱਟੀ ਹੈ ਸੀਸ ਪਰ ਸੁਣ ਹਲੇ,
ਮੂੰਦੀਆਂ ਵਿਚਕਾਰੀਆਂ ਪੈਂਦਾ ਹਾਥੀਆਂ ਦੇ ਸੁੰਦਰ ਲਾਲ ਰੰਗ ਦੇ ਚੰਗੇ ਉਹ ਹੀ ਸਾਥੀ ਜੋ ਦਿਖ ਰਹੇ ਹਨ।
ਬਾਦ ਕੇ ਪੱਟ ਰਾਜ ਕਹੂੰ ਵਿਚਲੇ ਤੁਪ ਕਰ ਕਰਕੇ ਇਸ ਮੇਲੇ,
ਕੱਲ ਕੀ ਅਵਤਾਰ ਦੇ ਕ੍ਰੋਧ ਹੋ ਕਰਕੇ ਇਸ ਤਰ੍ਹਾਂ ਮਾਰ ਵੱਢ ਕੇ ਸਿੱਟੇ ਨੇ, ਕਿਤੇ ਘੋੜੇ ਤੇ ਕਿਤੇ ਯੋਧੇ ਡਿੱਗੇ ਪਏ ਸੂਰਮੇ,
ਚਾਚਰ ਜਾਨ ਕਰੇ ਬੰਦਾ ਪਰ ਜੂਜ ਕਰੇ ਤੰਦੋ ਨ ਪਛੇਲੇ,
ਜੇ ਕਦੇ ਉਹ ਜਾਣਦੇ ਮਨ ਉਹ ਧਰਤੀ ਉੱਤੇ ਚੰਦ ਕਿਹਦਾ ਸਾਥ ਨਹੀਂ ਪਾ ਰਹੀ ਹਨ।
ਜਾਨਕ ਪਾਨਕ ਭੰਗ ਮਲੰਕ ਸੁਭਾਗ ਨੇ ਅੰਤ ਬਸੰਤ ਸੁਖੇ,
ਲਾਚਾ ਸ਼ੀਲ ਹੋ ਕੇ ਡਿੱਗੇ ਪਏ ਨੇ, ਕਦ ਵੀ ਪਿੱਛੇ ਹਟਦੇ ਨੀ, ਮੈਦਾਨ ਜੰਗ ਪਏ ਮੁਰਦਿਆਂ ਨੂੰ ਵੇਖ ਕੇ ਕਿਉਂ ਖਿਆਲ ਹੁੰਦਾ ਮਹਾਰਾਜ ਦੇ ਮਨ ਉਹ ਫੱਕੜ ਦੇ ਵੀ ਇਹ ਅਖੀਰ ਵਿੱਚ ਬਸੰਤ ਹੋਲੀ ਨੂੰ ਖੇਡਦੇ ਹੋਏ ਮੈਦਾਨ ਚ ਲੋਕ ਭੰਗਾਂ ਵੀ ਕਿਹਦੇ ਪਏ ਹੋਏ ਨੇ। ਹੱਲਾ ਕਰਦੇ
ਹਨ
ਤਲਵਾਰਾ ਮੈਨੂੰ ਕੱਢ ਕੇ ਅੰਦਰ ਚੁਕਾਉਂਦੇ ਹਨ,
ਜਬ ਕੁਮਾਰ ਤੁਰੰਗ ਤੁਰੰਗ ਧਸੇ ਰਨ ਸਾਬਤ ਕੀ ਤੁਟ ਜੋ ਕਹਿਰਾਏ,
ਜਬ ਕੁਮਾਰ ਦੇ ਰਨ ਪੁਲਿਸ ਧਸ ਗਏ ਨੇ, ਸਾਬਤ ਦੀਆਂ ਕਾਲੀਆਂ ਘਟਾ ਵਾਂਗੂ ਵੈਰੀ ਉੱਤੇ ਛਾ ਗਏ,
ਸ੍ਰੀ ਕਾ ਕੀ ਕਰ ਲੈ ਕਰਵਾ ਸੁਏ ਤੁਨਵੇ ਅਰ ਅਨੇਕ ਪਾਏ,
ਸ੍ਰੀ ਕਾਲੀ ਅਵਤਾਰ ਨੇ ਹੱਥ ਵਿੱਚ ਤਲਵਾਰ ਲੈ ਕੇ ਕਿਉਂ ਵੈਰੀ ਨੂੰ ਮਾਰਿਆ ਤੇ ਅਨੇਕਾਂ ਵੈਰੀ ਜੁੱਥੀ ਹੋਈ ਵਿੱਚ ਉਹ ਭੱਜ ਵੀ ਗਏ ਨੇ, ਬਹੁਤ ਸਾਰੇ ਮਰ ਗਏ ਨੇ।
ਮਾਰ ਮੁਕੀ ਨੂੰ ਸੰਭਾਰ ਚਬੈ ਤਬ ਆਦਿ ਚੋਰ ਸੁਭੈ ਕਟ ਭਰਜੇ,
ਜਦੋਂ ਬੇਸ਼ਤ ਕਰ ਦੇਣ ਵਾਲੀ ਮਾਰ ਬੱਜੀ ਹੈ ਸਾਰੇ ਸੂਰਮੇ ਸ਼ਸਤਰ ਛੱਡ ਕੇ ਰਣ ਭੂਮੀ ਵਿੱਚੋਂ ਭੱਜ ਗਏ, ਇਹ ਹਾਲਤ ਹੋ ਗਏ।
ਜਾਣਾ ਕਿਆ ਉਤਾਰ ਸੁਨਾਹ ਸੋਏ ਕਈ ਵਾਰ ਭੱਜਿਆ ਨਹੀਂ,
ਸਾਜੇ ਸੁੱਟ ਕੇ ਸਜ
ਜੂਆਂ ਉਤਾਰ ਕੇ ਜੋਧੇ ਇਉਂ ਸਾਥ ਨੂੰ ਪੈਰੀ ਭੱਜੇ ਤੁਰੇ ਜਾਂਦੇ ਦਿਖਦੇ ਹਨ, ਮੁੜ ਕੇ ਸਾਹਮਣੇ ਖੜੇ ਨਹੀਂ ਹੋ ਰਹੇ।
ਸ੍ਰੀ ਕਲਗੀ ਅਵਤਾਰ ਤਹਾਂ ਸ਼ਸਤਰ ਸਪਹਿ ਭਾਂਤ ਬਰਾਜੇ,
ਸ੍ਰੀ ਕਲਗੀ ਅਵਤਾਰ ਸਾਰੇ ਸ਼ਸਤਰ ਫੜ ਕਰਕੇ ਉਸੇ ਤਰ੍ਹਾਂ ਬਰਾਜੇ ਵਲ ਸੁਧਾ ਪਾ ਰਹੇ ਹਨ।
ਧੂਆਂ ਕਾ ਅਵਤਾਰ ਚੰਤੂ ਸਭ ਦੇਵ ਦੇਵ ਤੂੰ ਲਖਲਾਤੇ,
ਧਰਤੀ ਆਕਾਸ਼ ਪਤਾਲ ਤੇ ਇਉਂ ਸਾਥੀ ਰਹਿਣ ਵਾਲੇ ਹੈਰਾਨ ਹੋ ਰਹੇ ਹਨ। ਸੁੰਦਰਤਾ ਨੂੰ ਦੇ ਕੇ ਦੇਵ ਤੇ ਦੈਤ ਵੀ ਸ਼ਰਮਿੰਦੇ ਹੋ ਰਹੇ ਹਨ। ਜਦੋਂ ਕਲਗੀ ਅਵਤਾਰ ਜੀ ਨੇ ਦੇਖਿਆ ਵੀ ਫੌਜ ਤੇ ਭੱਜੀ ਜਾ ਰਹੀ ਹੈ, ਕਿਉਂ ਕਲਗੀ ਅਵਤਾਰ ਨੇ ਉਸ ਵੇਲੇ ਹੱਥ ਵਿਚ ਹਥਿਆਰ ਫੜ ਲਏ। ਸਾਰੀ ਸ਼ਸਤਰਾਂ ਨੂੰ ਇੱਕ ਛਿੰਦੇ ਵਿੱਚ ਹੀ ਚੂਰਨ ਕਰਕੇ ਸੁੱਟ ਦਿੱਤਾ। ਜਿਸ ਭਾਜਪ ਕੌਣ ਪੈਦਰਮ ਪਾਤ ਨਿਹਾਰੇ, ਮਿਸ਼ਰ ਦੇ ਪੱਤੇ ਜਿਵੇਂ ਉੱਡੇ ਜਾਂਦੇ ਹਨ ਐਨ ਉੱਡੇ ਜਾ ਰਹੇ ਹਨ। ਕੁਛ ਬੋਧ ਜਿਹੜੇ ਆ ਕੇ ਨੇ ਜਾਂਦੇ ਪੈ ਨਹੀਂ ਬਣ ਲਈ ਮਹਾਰਾਜ ਬਚਾਲ ਸਨ, ਪੈਰ ਪਰੀ ਕੁਛ ਮਾਨ ਰਹੇ ਹੁਣ ਹੰਕਾਰ ਹੀ ਨਹੀਂ ਰਿਹਾ। ਬਾਜਨ ਪੈਰ ਨਿਦਾਨ ਸੁਧਾਰੇ, ਸ਼ਰਨ ਆਏ ਕੋ ਬਚੇ ਬਾਕੀ ਦਾ ਬਾਣਾ ਦੇ ਨਾਲ ਕਲਗੀ ਅਵਤਾਰ ਨੇ ਇਹੋ ਸਾਸ ਜੀ ਅੱਗੇ ਸ਼ਰਨ ਬਦਲਦਾ ਹੈ। ਇਹ ਗੁਰੂ ਕਿਰਪਾ ਕਰੇ ਜਿੰਨਾ ਕੁ ਪੈਂਡਾ ਅੱਜ ਇਹ ਗੁਰੂ ਕਿਰਪਾ ਬਣਾਈ ਸੀ ਜਿਸ ਕੀਤਾ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਹੁਣ ਇਹ ਆਸ ਹੋ ਗਈ ਹੈ ਤੇ ਹੁਣ ਅੱਗੇ ਦੋ ਪੇਲੀ ਜਿਹੜੀ ਕਥਾ ਚਾਸ ਹੁੰਦੀ ਗੁਰੂ ਕਿਰਪਾ ਕਰੇ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਕਥਾ ਦਾ ਨੇਕ ਬੰਤੀ ਕਥਾ ਦਾ ਜਿਹੜਾ ਰਿਜ਼ਲਟ ਕਿੰਨੇ ਪਿੱਛੇ ਦੇ ਉਹ ਧਿਆਨ ਦੇ ਨਾਲ ਨਜ਼ਰ ਸਤਿਗੁਰਾਂ ਦੇ ਸੁਣਨ ਵਾਲੇ ਨੇ ਤੇ ਗੁਰੂ ਕਿਰਪਾ ਕਰੇ ਭਾਈ ਭਾਵੇਂ ਯੁੱਧ ਦੀ ਕਥਾ ਔਰ ਖਾਸ ਕਰਕੇ ਜਦੋਂ ਬਹੁਤ ਜਲੰਦ ਕਥਾ ਕਰਨੀ ਹੋਵੇ ਰਸ ਨਹੀਂ ਵਧਾ ਸਕਦਾ ਤੇ ਪਰ ਕੀ ਕੀਤਾ ਜਾਵੇ ਮਜਬੂਰੀ ਸੀ ਤੇ ਪੜ੍ਹਨ ਵਾਲੇ ਨੂੰ ਵੀ ਆਉਂਦਾ ਤੇ ਅੰਤ ਕਰਨ ਵਾਲੇ ਨੂੰ ਵੀ ਆਉਂਦਾ ਸੁਣਨ ਵਾਲੇ ਨੂੰ ਵੀ ਆਉਂਦਾ ਇਹ ਔਖਾ ਕੰਮ ਕਰਨਾ ਪਿਆ। ਇਹਨੂੰ ਕਹਿੰਦੇ ਨੇ ਗਾ ਪਿਆ ਢੋਲ ਵਜਾ ਦਾਦੀ ਵਜਾ ਦਾਦੀ ਵਾਲੀ ਗੱਲ ਹੈ ਤੇ ਹੁਣ ਗੱਲ ਇਹ ਆ ਵੀ ਵਿਚਾਰੇ ਛੱਡੋ ਮੇਰਾ ਵੀ ਠੀਕ ਰਿਹਾ ਕੁਝ ਨੇਕ ਹੋਣਾ ਤੁਹਾਡੇ ਲਈ ਬੈਠੇ ਜਿਹਨਾਂ ਨੇ ਪ੍ਰੇਰ ਕੇ ਦਾਸ ਨੂੰ ਹੁਕਮ ਕਰਕੇ ਸੰਗਤ ਦਾ ਇਹ ਹੁਕਮ ਦਾਸ ਨੂੰ ਇਹ ਸੁਣਾਇਆ ਵੀ ਸੰਗਤ ਦਾ ਹੁਕਮ ਹੈ ਤੇ ਸੰਗਤ ਦਾ ਹੁਕਮ ਮੰਨ ਕੇ ਸਾਸ ਨੇ ਕਲਗੀ ਅਵਤਾਰ ਦੀ ਕਥਾ ਗੁਰੂ ਕਿਰਪਾ ਕਰੇ ਦੋ ਤਿੰਨ ਦਿਨਾਂ ਵਿੱਚ ਸੰਪੂਰਨ ਹੋ ਰਹੀ ਹੈ ਜਿਸ ਦਾ ਕਾਰਨ ਇਹ ਕੀ ਵਾਲੀ ਗੱਲ ਹੈ ਢਾਈ ਔਖਾ ਕੰਮ ਸੀ ਤੇ ਹੁਣ ਪਿੱਛੇ ਤੇ ਰਿਜ਼ਲਟ ਜਿਹੜਾ ਉਹ ਬੜਾ ਜ਼ਰੂਰੀ ਹੈ। ਸਾਰੀ ਕਥਾ ਦਾ ਨਿਚੋੜ ਸੁਣਨਾ ਤੇ ਅਖੀਰ ਦੇ ਸਤਿਗੁਰੂ ਮਹਾਰਾਜ ਨੇ ਤੇ ਜੋ ਇਹਦਾ ਸਿੱਟਾ ਕੱਢਿਆ ਤੇ ਇੱਕ ਤਾਂ ਵੀਰਸ ਖਾਦਰੇ ਧੰਨਵਾਦ ਤੇ ਉਹਦਾ ਸਪਸ਼ਟੀ ਤੇ ਅਵਤਾਰਾਂ ਦੇ ਗੁਣ ਜਾਹਰ ਕੀਤੇ ਅਵਤਾਰਾਂ ਦੀ ਮਹਿਮਾ ਕੀਤੀ ਹੈ ਪਰ ਅਕਾਲ ਦਾ ਅਪਾਸ਼ਿਤ ਅਕਾਲ ਦਾ ਬੇਟਾ ਪਿੱਛੇ ਤੇ ਅਕਾਲ ਪੁਰਖਾਰੇ ਕੀ ਕਹਿਣ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਗੱਲਾਂ ਫਿਰ ਬਹੁਤ ਜ਼ਰੂਰੀ ਨੋਟ ਕਰਨ ਵਾਲੀਆਂ ਹਨ ਤੇ ਆਓ ਹੁਣ ਇੱਥੇ ਸਮਾਪਤੀ ਭੁਲਾ ਚੁੱਕਾ ਸਾਸ ਨੂੰ ਸੇਵਾ ਕਰਨੀ ਦਾਸ ਖੁੱਲਾ ਮੰਗਦਾ ਕੱਲ ਤੇ ਅੱਜ ਦੀ ਜਿਹੜੀ ਕਥਾ ਹੈ ਕੱਲ ਨੂੰ ਵੀ ਕੋਈ ਥੋੜੀ ਜਿਹੀ ਕਥਾ ਅੱਧੀ ਕੈਸੀ ਹੈ ਉਸ ਤੋਂ ਬਾਅਦ ਰੁਚੀ ਬਣੇਗੀ ਦੁਬਾਰੇ ਫਿਰ ਸ਼ੁਰੂ ਮੰਗੋ। ਧੰਨਵਾਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਰਤਨਾ ਬਖਸ਼ਣ ਕਲਗੀ ਵਾਲੇ ਸਤਿਗੁਰੂ ਰਹਿਮਤਾ ਕਰਨ ਤੇ ਜੋ ਤੁਸੀਂ ਕਥਾ ਦੇ ਨਾਲ ਤਿਆਰ ਕਰ ਰਹੇ ਹੋ ਸਤਿਕਾਰ ਕਰ ਰਹੇ ਹੋ ਸਤਿਗੁਰੂ ਮਹਾਰਾਜ ਜਾਣੂ ਜਾਣ ਬਣ ਆਓ ਇੱਥੇ ਸਮਾਪਤੀ ਕੱਲ ਨੂੰ ਫਿਰ ਸਮੇਂ ਸਿਰ ਸੰਗਤਾਂ ਹਾਜ਼ਰ ਹੋ ਕੇ ਇਲਾਹਾਬਾਦ ਕਰਨ।
ਭਾਗ ਚਲੇ ਭਾਂਤ ਭਟਾ ਜਿਨ ਪੌਂਦ ਪੈ ਤ੍ਰਮ ਕਾਤ ਮਨਿਆਰੇ,
ਪੈਰ ਭਰੀ ਕਸ਼ਮਾਨ ਲਿਆ ਨਹੀਂ ਪਾਲਨ ਕਾਰਜ ਜਾਨ ਪਧਾਰੇ।